ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਅੱਜ ਅਸੀਂ ਉਹ ਚੀਜ਼ ਲੈ ਰਹੇ ਹਾਂ, ਪਿਛਲੀ ਬੈਠਕ 'ਚ ਅਸੀਂ ਕੀਰਤਨ ਸੋਹਲੇ ਦਾ ਜਿਹੜਾ ਅਸੀਂ ਬੜੇ ਪਿਆਰ ਸਤਿਕਾਰ ਨਾਲ ਰਾਤ ਨੂੰ ਸੌਣ ਲੱਗੇ ਪਾਠ ਕਰਦੇ ਹਾਂ, ਉਹਦਾ ਅਸੀਂ ਇੱਕ ਸ਼ਬਦ ਗੁਰੂ ਬਾਬੇ ਨਾਨਕ ਦਾ ਲਿਆ ਸੀ ਆਰਤੀ ਦਾ। ਔਰ ਉੱਥੋਂ ਵੀ ਪਿਛਲਾ ਅਸੀਂ ਲਿੰਕ ਧੰਨਾ ਜੀ ਦੇ ਆਰਤੇ ਨਾਲ ਬੰਨਿਆ ਸੀ ਵੀ ਆਰਤੀ ਅਤੇ ਆਰਤਾ ਜਿਹੜੇ ਲਫਜ਼ ਆਉਂਦੇ ਹੈ, ਗੁਰੂ ਬਾਬੇ ਨਾਨਕ ਦਾ ਪਿਛਲਾ ਸ਼ਬਦ ਉਹ ਆਏਗਾ ਗਾਂ ਕੀਰਤਨ ਸੋਹਲੇ ਦੇ ਪਾਠ 'ਚ। ਉਹ ਲੈ ਚੁੱਕੇ ਹਾਂ, ਲੇਕਿਨ ਉੱਥੇ ਆਣ ਕੇ ਉਹਨੂੰ ਫੇਰ ਥੋੜ੍ਹਾ ਜਿਹਾ ਐਕਸਪਲੇਨ ਕਰ ਦਾਂਗੇ, ਤਾਂ ਕਿ ਸਾਰਾ ਜੋ ਪਿਆਰ ਸਤਿਕਾਰ ਨਾਲ ਸਾਰੀ ਸਿੱਖੀ 'ਚ ਰਾਤ ਦਾ ਪਾਠ ਹੋ ਰਿਹਾ, ਬਾਣੀ ਨਾਲ ਜੁੜੇ ਹੈ, ਉਹਦਾ ਅਸੀਂ ਥੋੜ੍ਹਾ ਜਿਹਾ ਮਤਲਬ ਬਾਣੀ ਨੂੰ ਬਾਣੀ ਨਾਲ ਸਮਝੀਏ ਵੀ ਜਿਹੜਾ ਪਾਠ ਕਰ ਰਹੇ ਹਾਂ, ਜੇਕਰ ਉਹਦਾ ਮਤਲਬ ਸਮਝ ਕੇ ਪਾਠ ਕਰੀਏ ਤਾਂ ਉਹਨਾਂ ਭਾਵਾਂ ਦੇ ਦੇਸ਼ਾਂ 'ਚ ਅਸੀਂ ਖੇਲਾਂਗੇ ਪਾਠ ਕਰਨ ਲੱਗੇ, ਜਿਹੜੇ ਮਹਿਨੇ ਸਾਨੂੰ ਸਮਝ ਆ ਜਾਣਗੇ ਉਸ ਚੀਜ਼ ਦੇ। ਇਸ ਕਰਕੇ ਅੱਜ ਅਸੀਂ ਪਹਿਲਾ ਸ਼ਬਦ ਲੈਂਦੇ ਹਾਂ ਕੀਰਤਨ ਸੋਹਲੇ ਦਾ, ਔਰ ਉਹ ਹੈ ਜੈ ਘਰੇ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ। ਇੱਥੋਂ ਉਹ ਸ਼ਬਦ ਪਹਿਲਾ ਸ਼ੁਰੂ ਹੁੰਦਾ ਮਹੱਲੇ ਪਹਿਲੇ ਦਾ, ਔਰ ਉਹ ਜਿਹੜਾ ਸ਼ਬਦ ਹੈ ਬਹੁਤ ਡੂੰਘਾ ਹੈ। ਗੁਰੂ ਨਾਨਕ ਦੇ ਸਾਰੇ ਵੈਣ ਹੀ ਉੱਚ ਹੱਦੀ ਵੈਣ ਨੇ, ਤੋ ਅਸੀਂ ਉਹਨੂੰ ਸ਼ਬਦਾਂ ਨਾਲ ਸ਼ਬਦ ਖੋਲ੍ਹ ਕੇ ਥੋੜ੍ਹਾ ਜਿਹਾ ਅਸੀਂ ਸਮਝੀਏ ਵੀ ਇਹ ਸ਼ਬਦ ਅਸੀਂ ਪਹਿਲਾਂ ਦੱਸ ਦਈਏ ਵੀ ਜਿੰਨੇ ਵੀ ਨਿਤਨੇਮ ਦੇ ਸ਼ਬਦ ਹੈ ਸ੍ਰੀ ਰਾਗ ਤੋਂ ਪਹਿਲਾਂ, ਜਿਹਨਾਂ ਦਾ ਸੁੰਦਰ ਗੁਟਕਾ ਜਾਂ ਸਾਰੇ ਗੁਟਕਿਆਂ 'ਚ ਪਾਏ, ਸਾਰੇ ਗੁਰਬਾਣੀ ਦੇ ਸ਼ਬਦ ਹੈ। ਇਹ ਅੰਦਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਉਸ ਉਸ ਰਾਗ 'ਚੋਂ ਮਤਲਬ ਸਿਲੈਕਟਿਡ ਸ਼ਬਦ ਹੈ ਪ੍ਰਾਤਨਾ ਨੇ, ਜਿਹਨਾਂ ਨੇ ਬਣਾਇਆ ਨਿਤਨੇਮ, ਉਹਨਾਂ ਨਾਲ ਬਾਣੀ 'ਚੋਂ ਚੰਗੇ ਚੰਗੇ ਸ਼ਬਦ ਕੱਢ ਕੇ ਸਾਰੇ, ਅਤੇ ਇੱਥੇ ਸਾਡੇ ਸ੍ਰੀ ਰਾਗ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਾਰਾ ਨਿਤਨੇਮ ਦਿੱਤਾ। ਔਰ ਸਭ ਤੋਂ ਪਹਿਲਾਂ ਜਪ ਬਾਣੀ ਹੈ ਜਿਹੜੀ ਕਿ ਅਸੀਂ ਜਪਜੀ ਸਾਹਿਬ ਜੀ ਆਦਰ ਨਾਲ ਕਹਿ ਦਿੰਦੇ ਹਾਂ ਸਾਰੀਆਂ, ਇਸ ਕਰਕੇ ਅਸੀਂ ਉਹਦਾ ਗਿਆਨ ਲਈ ਆ ਰਹੇ ਹਾਂ ਵੀ ਕਮ ਅਜ਼ ਕਮ ਗੁਰਸਿੱਖੀ ਦੀ ਜਿਹੜੀਆਂ ਅਸੀਂ ਨਿਤਨੇਮ ਕਰਦੇ ਹਾਂ ਪਿਆਰ ਨਾਲ ਸਾਰਾ, ਉਹਦਾ ਥੋੜ੍ਹਾ ਜਿਹਾ ਲੇਮਨ ਲੈਂਗੁਏਜ ਥੋੜ੍ਹਾ ਜਿਹਾ ਸਿੱਧੇ ਸਿੱਧੇ ਮਤਲਬ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਾਨੂੰ ਪਾਠ ਕਰਨ 'ਚ ਸਵਾਦ ਆਵੇ। ਔਰ ਦੇਖੀਏ ਵੀ ਜਿਹੜਾ ਗੁਰੂ ਨਾਨਕ ਗੁਰੂ ਬਾਬੇ ਨਾਨਕ ਦਾ ਹੁਕਮ ਹੈ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਔਰ ਫਿਰ ਉਹਨਾਂ ਦਾ ਇੱਕ ਹੋਰ ਸਟੈਂਡਿੰਗ ਆਰਡਰ ਹੈ, ਅਕਲੀ ਪੜ੍ਹ ਕੇ ਬੁੱਝੀਏ, ਸਾਰੀ ਅਕਲ ਅਸੀਂ ਵਿਚਾਰ ਇਹਦੀ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨੀ ਹੈ। ਇਸ ਕਰਕੇ ਪੜ੍ਹੋ, ਵਾਰ ਵਾਰ ਪੜ੍ਹੋਗੇ ਤਾਂ ਸਮਝ ਆਏਗੀ, ਪੜ੍ਹਨਾ ਨਹੀਂ ਮਨਾ, ਲੇਕਿਨ ਅਸੀਂ ਕਿਸੇ ਮੇਜਰਿੰਗ ਸਟਿੱਕ ਨਾ ਪੜ੍ਹਨਾ ਕਿ ਪਾਠ ਕਰਨਾ ਉਹ 'ਚ ਕੀ ਲਿਖਿਆ, ਬੁੱਝਣੀ ਇਹ ਚੀਜ਼। ਤਾਂ ਬਾਬਾ ਨਾਨਕ ਕਹਿੰਦਾ ਭੇਦ ਜਿਹੜਾ ਪਤਾ ਲੱਗਣਾ ਉਹ ਬੁੱਝਿਆ ਪਤਾ ਲੱਗਣਾ। ਤੋ ਇਸ ਕਰਕੇ ਅਸੀਂ ਜਿਹੜਾ ਰੋਜ਼ ਸੰਗਤਾਂ ਨੂੰ ਯਾਦ ਆ ਸਾਰੇ ਪਾਠ, ਉਹ ਅਸੀਂ ਲਈ ਆ ਰਹੇ ਹਾਂ। ਇਸ ਕਰਕੇ ਅੱਜ ਅਸੀਂ ਕੀਰਤਨ ਸੋਹਲਾ ਸ਼ੁਰੂ ਕਰਨ ਲੱਗੇ ਹਾਂ। ਅਸੀਂ ਪਹਿਲਾਂ ਦੱਸ ਦਈਏ ਵੀ ਜਿਹੜਾ ਅੰਦਰਲਾ ਸਰੂਪ ਆ ਉਹਦੇ 'ਤੇ ਹੈਡਿੰਗ ਨਹੀਂ ਲਿਖੇ ਆ, ਇਹਦੇ 'ਤੇ ਹੈਡਿੰਗ ਹੈ ਕੀਰਤਨ ਸੋਹਿਲਾ, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦੇ। ਇਹ ਅੰਦਰਲੇ ਸ਼ਬਦ 'ਚ ਆਇਆ, ਉਹਦੇ ਉੱਤੇ ਇਹ ਹੈਡਿੰਗ ਨਹੀਂ ਆ, ਉਹਦੇ 'ਚ ਨਿਰਾ ਸੋਹਿਲਾ ਹੈ। ਕੀਰਤਨ ਇਹਨਾਂ ਨਾਂ ਆਪ ਲਾਇਆ ਹੈ ਅੰਦਰਲੀ ਬੰਨੇ, ਇਹਦਾ ਹੈਡਿੰਗ ਸੋਹਿਲਾ ਹੈ। ਸੋਹਿਲਾ ਕਹਿੰਦੇ ਹੈ ਖੁਸ਼ੀ ਦੇ ਮੌਕੇ ਨੂੰ, ਯਾਰ ਚੰਗਾ ਜਿਹਾ ਸੋਹਿਲਾ ਸੁਣਾ, ਤਾਂ ਸੋਹਿਲਾ ਤੋ ਜਿਹੜਾ ਸੋਹਿਲਾ ਹੈ ਖੁਸ਼ੀ ਦਾ ਰਾਗ ਹੈ। ਅਸੀਂ ਕਿਉਂ ਇਹਨਾਂ ਚੀਜ਼ਾਂ 'ਚ ਸਾਰਾ ਅਸੀਂ ਕਿਉਂ ਕਹਿ ਰਹੇ ਹਾਂ, ਇਸੇ ਕਰਕੇ ਕਹਿ ਰਹੇ ਹਾਂ ਵੀ ਇਸ ਪਾਠ ਨੂੰ ਮਰਨ ਵੇਲੇ ਪੜ੍ਹਦੇ ਜੀ, ਉਹਦਾ ਕੀਰਤਨ ਸੋਹਿਲਾ ਪੜ੍ਹਿਆ ਗਿਆ। ਇਸ ਕਰਕੇ ਕੀਰਤਨ ਸੋਹਲਾ ਨਹੀਂ ਹੈ, ਸੋਹਲਾ ਹੈ ਸਿਰਫ, ਸੋਹਲਾ ਕਹਿੰਦੇ ਖੁਸ਼ੀ ਦੇ ਰਾਗ ਨੂੰ। ਔਰ ਦੇਖੋ ਇਹਦੇ 'ਚ ਗੁਰੂ ਬਾਬੇ ਨਾਨਕ ਦਾ ਪਹਿਲਾ ਸ਼ਬਦ ਹੈ, ਸੋਹਲਾ ਨਹੀਂ ਹੈ, ਲੇਕਿਨ ਆਮ ਸਤਿਕਾਰ ਨਾਲ ਇਹਦੇ ਨਾਲ ਸਾਹਿਬ ਹਰ ਇੱਕ ਚੀਜ਼ ਨਾਲ ਲਾ ਦਿੰਦੇ ਹੈ, ਬਾਣੀ ਦਾ ਆਦਰ ਹੈ। ਲੇਕਿਨ ਗੁਰਸਿੱਖ ਨੇ ਕਦੀ ਕਦੀ ਇਹ ਵੀ ਸਮਝਣਾ ਹੈ ਵੀ ਇਹਦਾ ਅਸਲ ਸਰੂਪ ਕੀ ਹੈ, ਅੰਦਰਲਾ ਜਿਹੜਾ ਵੀ ਸ਼ਬਦ ਪਾ ਨਿਤਨੇਮ ਦਾ ਪੜ੍ਹੋ ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅੰਦਰੋਂ ਦੇਖੋ ਵੀ ਉੱਥੇ ਅਸਲ ਸਰੂਪ ਕੀ ਹੈ, ਫਿਰ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਕੁਛ ਇੱਕ ਚੇਂਜਸ ਹੈ ਜਿਹੜੀਆਂ ਕਿ ਹੋ ਜਾਂਦੀਆਂ ਕਰਦੀਆਂ, ਲੇਕਿਨ ਉਹ ਬੜੀਆਂ ਜ਼ਰੂਰੀ ਇਹਨਾਂ ਨਾਲ ਜਿੱਦਾਂ ਮਹਾਰਾਜ ਨਾਲ ਬਾਣੀ ਲਿਖੀ ਆ ਉੱਦਾਂ ਨਹੀਂ ਹੈ, ਇਹਦੇ 'ਚ ਕਈ ਗਲਤੀਆਂ ਨੇ, ਗਲਤੀਆਂ ਨਹੀਂ ਕਹਿਣਾ ਚਾਹੀਦਾ, ਉਹ ਸਰੂਪ ਪਹਿਲਾਂ ਬਣਾਉਣ ਲੱਗੇ ਅਣਗਹਿਲੀ ਜਿਹੀ ਹੋ ਗਈ ਹੈ। ਅਸਲ ਸ਼ਬਦ ਉਹ ਹੋਣੇ ਚਾਹੀਦੇ ਜਿਹੜੇ ਅੰਦਰ ਹੈ, ਉਹਨਾਂ ਦਾ ਸਰੂਪ ਉਹੋ ਹੀ ਨਿਤਨੇਮ 'ਚ ਸਾਨੂੰ ਪਾਉਣਾ ਚਾਹੀਦੇ ਹੈ। ਲੇਕਿਨ ਇਹ ਚੀਜ਼ ਨਹੀਂ ਹੈ, ਅਸੀਂ ਨਾਲ ਨਾਲ ਦੱਸੀ ਚੱਲਾਂਗੇ, ਲੇਕਿਨ ਇਹ ਕੋਈ ਐਡੀ ਨਹੀਂ ਹੈ, ਹੋਇਆ ਜਾਇਆ ਕਰਦੀ ਹੈ। ਲੇਕਿਨ ਗਾਂ ਪੀੜ੍ਹੀਆਂ ਨੂੰ ਅਸੀਂ ਗਲਤ ਗਿਆਨ ਦੇਈ ਜਾਵਾਂਗੇ, ਉਹਨਾਂ ਦੀ ਜ਼ੁਬਾਨ ਕਲਟੀ ਹੋ ਜਾਵੇ। ਕੀਰਤਨ ਸੋਹਿਲਾ ਸੋਹਿਲਾ ਰਾਗ ਗੌੜੀ ਦੀਪ ਕੀ ਮੱਲਾ ਪਹਿਲਾ, ਉੱਦਾਂ ਹੀ ਪੜ੍ਹਨਗੇ। ਕੀਰਤਨ ਸੋਹਿਲਾ ਨਹੀਂ ਹੈ, ਸੋਹਿਲਾ ਹੈ ਔਰ ਰਾਗ ਗੌੜੀ ਮਹੱਲਾ ਇੱਦਾਂ ਹੀ ਹੈ, ਮਤਲਬ ਬਹੁਤ ਸਾਰਾ ਹੈਡਿੰਗ। ਆਪ ਜਾ ਕੇ ਮਿਹਨਤ ਕਰੋ, ਅਸੀਂ ਨਿਸ਼ਾਨੀ ਦੇਤੀ ਹੈ ਹਰ ਇੱਕ ਨਾ ਸਿੱਖਣਾ ਵੀ ਇਹਦਾ ਅੰਦਰਲਾ ਸਰੂਪ ਵੀ ਦੇਖੀਏ। ਗੌੜੀ ਰਾਗ 'ਚ ਲੱਭ ਸਕਦੇ ਹੋ ਅੱਜ ਕੱਲ੍ਹ, ਇਸ ਕਰਕੇ ਉਹਦਾ ਸਰੂਪ ਹੋਰ ਹੈ। ਇੱਥੇ ਤੱਕ ਕਿ ਜਿਹੜਾ ਅਸੀਂ ਕੀਰਤਨ ਸੋਹਲੇ ਦਾ ਪਾਠ ਕਰ ਰਹੇ ਹਾਂ, ਇਹਦੀ ਜਿਹੜਾ ਅਖੀਰਲਾ ਸ਼ਬਦ ਆਉਂਦਾ ਹੈ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਸਾਰੀ, ਇਹਦੀ ਰਹਾਓ ਦੀ ਤੁਕ ਦਾ ਟਿਕਾਣਾ ਬਦਲ ਦਿੱਤਾ, ਅੰਦਰ ਰਹਾਓ ਹੋਰ ਥਾਂ ਮਹਾਰਾਜ ਨਾਲ ਆਇਆ, ਜਿਹੜਾ ਕਿ ਐਕਸਲ ਹੈ, ਜਿਹੜਾ ਕਿ ਬੜਾ ਜ਼ਰੂਰੀ ਹੈ। ਇੱਥੇ ਅਣਗਹਿਲੀ 'ਚ ਹੋ ਗਿਆ ਕਿਸ ਤਰ੍ਹਾਂ ਇਹ ਸਤਿਗੁਰ ਕਿਵੇਂ ਮਾ ਸਤਿਗੁਰ ਜਾਣੇ ਜਾਂ ਸਿੱਖੀ ਪਿਆਰ ਨਾਲ ਪੜ੍ਹੀ ਜਾਂਦੀ ਹੈ, ਲੇਕਿਨ ਬੜੇ ਧਿਆਨ ਨਾਲ ਅਸੀਂ ਦੇਖਣਾ ਵੀ ਅੰਦਰਲਾ ਸਰੂਪ ਕੀ ਹੈ। ਉਹ ਗੁਰੂਆਂ ਨੇ ਆਪ ਐਡਿਟ ਗੁਰੂ ਅਰਜਨ ਪਾਤਸ਼ਾਹ ਨੇ ਕੀਤਾ, ਅਸੀਂ ਉਹਨੂੰ ਜ਼ਿਆਦਾ ਹੌਲੀ ਹੌਲੀ ਫਾਲੋ ਕਰਨਾ। ਇਸ ਕਰਕੇ ਰਹਾਓ, ਔਰ ਕਈ ਗਲਤੀਆਂ ਵੈ ਛੁੱਟ ਗਏ, ਕਈ ਕੁਛ ਸਾਰਾ ਉਹ ਤੁਸੀਂ ਆਪ ਮਿਹਨਤ ਕਰੋ, ਦੇਖੋਗੇ ਹੈਰਾਨ ਰਹਿ ਜਾਓਗੇ ਵੀ ਉਹ ਸਰੂਪ ਹੀ ਨਹੀਂ ਜਿਹੜਾ ਅੰਦਰਲੇ ਬੰਨੇ ਸ਼ਬਦਾਂ ਦਾ, ਕਿਉਂਕਿ ਸ਼ਬਦ ਦੀ ਐਡੀ ਵੈਲਿਊ ਹੈ। ਸ਼ਬਦ ਅਕਾਲ ਪੁਰਖ ਵੱਲੋਂ ਸਿੱਧੇ ਗੁਰੂਆਂ ਨੂੰ ਆਏ ਔਰ ਉਹਨਾਂ ਦਾ ਕੋਈ ਮਤਲਬ ਹੈ। ਇਸ ਕਰਕੇ ਇੱਥੇ ਅਸੀਂ ਸਾਰੇ ਹੀ ਕੀਰਤਨ ਸੋਹਲਾ ਔਰ ਮੁਰਦਾ ਜਿਸ ਵੇਲੇ ਜਾਂ ਸਾਰਾ ਅਖੀਰ ਅਤੇ ਕੀਰਤਨ ਸੋਹਲੇ ਦਾ ਪਾਠ ਕਰਦੇ ਹੋ ਭਾਈ, ਸੋਹਲਾ ਅਤੇ ਖੁਸ਼ੀ ਦਾ ਦੇਖਿਓ ਹੁਣ ਸਾਰਾ ਇਹਦੇ ਵਿੱਚ ਅਸੀਂ ਹੁਣੇ ਕੱਢਾਂਗੇ। ਪਹਿਲਾਂ ਅਸੀਂ ਉਹਦਾ ਪਾਠ ਕਰ ਲਈਏ, ਜਿੱਦਾਂ ਵੀ ਲਿਖੇ ਆ ਜਿੰਨਾ ਕੋਈ ਮਤਲਬ ਕੋਸ਼ਿਸ਼ ਹੋ ਸਕਦੀ ਹੈ ਉਹ ਅਸੀਂ ਸ਼ੁਰੂ ਕਰਨ ਲੱਗੇ ਹਾਂ। ਪਹਿਲਾਂ ਥੋੜ੍ਹਾ ਅਸੀਂ ਪਰਮੇਸ਼ੁਰ ਦਾ ਨਾਮ ਲੈਂਦੇ ਹਾਂ ਹਮੇਸ਼ਾ, ਫਿਰ ਅਸੀਂ ਹੁਣ ਸੋਹਲੇ ਦੀ ਬਾਣੀ ਜਿੰਨੀ ਕੀਰਤਨ ਸੋਹਲਾ ਰਾਤ ਦਾ ਪਾਠ ਹੈ ਉਹਦੀ ਅਸੀਂ ਕੋਸ਼ਿਸ਼ ਕਰਾਂਗੇ ਸ਼ਬਦਾਂ ਨੇ ਸ਼ਬਦ ਖੋਲਣ ਦੀ। ਕੀਰਤਨ ਸੋਹਿਲਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦੇ। ਜੈ ਘਰੇ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰੇ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਆਂ ਨੇ ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤੇ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਭਤੇ ਸਾਹਾ ਲਿਖਿਆ ਮਿਲੇ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਘਰੇ ਘਰੇ ਇਹੋ ਪਾਹੋ ਚਾਹ, ਸੱਦੜੇ ਨਿਤ ਪਵਨੇ ਸੱਦਣ ਹਾਰਾ ਸਿਮਰੀ ਆਏ, ਨਾਨਕ ਸੇ ਦੇਹ ਆਵਨੇ। ਇਹ ਗੁਰੂ ਬਾਬੇ ਨਾਨਕ ਦੇ ਗੁਰੂ ਬਾਬੇ ਨਾਨਕ ਦਾ ਸ਼ਬਦ ਹੈ ਔਰ ਇੱਥੋਂ ਸ਼ੁਰੂ ਹੁੰਦਾ ਹੈ, ਅਸਲ ਇੱਥੋਂ ਸ਼ੁਰੂ ਹੁੰਦਾ ਅੰਦਰਲਾ ਸਰੂਪ। ਜੈ ਘਰੇ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਆਹ ਜਿਹੜਾ ਕੀਰਤ ਹੈ ਇਹਨੂੰ ਸਮਝ ਕੇ ਅਸੀਂ ਇਹਦਾ ਨਾਂ ਉਤਲਾ ਕੀਰਤਨ ਸੋਹਲਾ ਰੱਖ ਦਿੱਤਾ ਹੈ। ਕੀਰਤ ਕੀ ਹੈ? ਅਸੀਂ ਬਾਣੀ ਨਾ ਬਾਣੀ ਖੋਲਦੇ ਹਾਂ, ਜੇ ਕੀਰਤ ਦਾ ਲਫਜ਼ ਨਾ ਸਾਫ਼ ਹੋਇਆ ਸਾਰੀ ਦੁਨੀਆ ਕੀਰਤਨ ਹੀ ਕਰੀ ਜਾਂਦੀ ਹੈ। ਜਿੱਥੇ ਕੀਰਤ ਰੋਤਾਈ ਕੀਰਤਨ, ਕੀਰਤ ਬਹੁਤ ਉੱਚੀ ਸਟੇਜ ਹੈ, ਕੀਰਤਨ ਦੇ ਨੰਨੇ ਨੂੰ ਵੀ ਅੰਕੁਰ ਹੋਏਗਾ, ਉਹ ਵੀ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਹੈ। ਸਾਡਾ ਕੀਰਤਨ ਆਮ ਇਹ ਸਾਰਾ ਰੈਲੇਟਿਵ ਗਿਆਨ ਹੈ। ਯੁੱਗ ਨੂੰ ਪਲਟਾ ਦੇਣਾ ਸੀ, ਦੂਸਰੀ ਕੌਮਾਂ 'ਚ ਸਭ ਚੀਜ਼ ਹੋ ਰਹੀ ਸੀ, ਪਰ ਸਾਡੇ ਲਈ ਬਾਬੇ ਨਾਨਕ ਨੇ ਕਿਹਾ ਵੀ ਸਾਡੀ ਕੀਰਤ ਕੀ ਹੈ, ਉਹ ਸਾਡਾ ਕੀਰਤਨ ਕੀ ਹੈ, ਸਾਡਾ ਹੈ ਹਰ ਹਰ ਨਾਮ ਦੀ ਉਹ ਕੀਰਤਨ ਕੋ ਪਈ ਹਮਾਰੀ ਗਾਤ। ਇਸ ਕਰਕੇ ਕੀਰਤਨ ਦਾ ਲਫਜ਼ ਤਦੇ ਇਹਦੇ 'ਚ ਸੋਹਲੇ 'ਚ ਅੰਦਰਲੇ ਬੰਨੇ ਹੈ ਨਹੀਂ, ਲੇਕਿਨ ਬੋਡੀ 'ਚ ਇਹਦੀ 'ਚ ਆਉਂਦਾ ਹੈ ਸ਼ਬਦ ਦੀ, ਵੀ ਜਿਸ ਘਰ ਦੇ ਵਿੱਚ ਕੀਰਤਨ ਹੋ ਰਿਹਾ ਹੈ, ਕੀਰਤ ਹੋ ਰਹੀ ਹੈ, ਉਹ ਅਤੇ ਕਰਤੇ ਦਾ ਵਿਚਾਰ ਹੋ ਰਿਹਾ, ਉਸ ਪਰਮੇਸ਼ੁਰ ਨੂੰ ਵਿਚਾਰੀ ਜਾ ਰਹੇ ਹੋ, ਤਿਤ ਘਰੇ ਗਾਵੋ ਸੋਹਲਾ, ਉਸ ਘਰ ਦੇ ਵਿੱਚ ਆਹ ਸੋਹਲਾ ਗਾਵੋ ਅਤੇ ਸਿਰਜਣਹਾਰ ਨੂੰ ਸਿਮਰੋ। ਹੁਣ ਜਿਹੜੀ ਕੀਰਤ ਹੈ ਉਹਦਾ ਬੜੇ ਗੁਰੂ ਮਹਾਰਾਜ ਦੇ ਆਪਣੇ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਕਾਂਢੜੇ ਦੀ ਵਾਰ ਇਹਨੂੰ ਕੀਰਤ ਨੂੰ ਸਾਫ਼ ਕਰਦੀ ਹੈ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤੇ ਕੀਰਤੇ ਪਾਈਏ ਹਰਨਾਮਾ ਹਰ ਉਰੇ ਹਾਰ, ਬਿਨ ਨਾਵੇਂ ਜੋ ਕਰਮ ਕਮਾਵਣੇ ਨਿਤ ਹਉਮੇ ਹੋਏ ਖੁਆਰ, ਜਲ ਹਸਤੀ ਮਲ ਨਵਾਲੀਏ ਫਿਰ ਪਾਵੇ ਛਾਰ। ਕਹਿੰਦੇ ਕੀਰਤ ਉਹ ਐਸੀ ਸਪਿਰਚੁਅਲ ਉੱਚੀ ਸਟੇਜ ਹੈ ਵੀ ਨਾਮ ਜਪਦੇ 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 ਜਿਹੜਾ ਗੁਰਮੰਤਰ ਜਪ ਰਹੇ ਹਾਂ ਅਸੀਂ ਵਾਹਿਗੁਰੂ, ਉਹਦਾ ਹਾਰ ਗਲ 'ਚ ਪੈ ਜਾਂਦਾ ਹੈ ਅੱਖਰਾਂ ਦਾ, ਔਰ ਉਹ ਫਿਰ ਚੱਲਦਾ ਹੈ ਹਿਰਦੇ ਫੇਰ ਚੱਲੇ ਤਦਨਾਲੀ, ਔਰ ਉਰ ਹਾਰ ਉਰ ਕਹਿੰਦੇ ਹਿਰਦੇ ਨੂੰ। ਔਰ ਜਿਹੜੀ ਕੀਰਤ ਹੈ, ਹਰ ਕੀਰਤ ਉੱਤਮ ਨਾਮ ਹੈ, ਕੀਰਤ ਕੋਈ ਬਾਣੀ ਨਹੀਂ ਹੈ, ਕੀਰਤ ਕੋਈ ਹੋਰ ਚੀਜ਼ ਨਹੀਂ ਹੈ, ਨਾਮ ਨੂੰ ਹੀ ਕੀਰਤ ਕਿਹਾ ਹੈ। ਹਰ ਕੀਰਤ ਉੱਤਮ ਕਿਹੜੀ ਹੈ, ਜਿਹੜੀ ਨਾਮ ਨੂੰ ਸਪੈਸੀਫਾਈ ਕੀਤਾ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਸਭ ਤੋਂ ਕਲਯੁਗ ਦੇ ਵਿੱਚ ਵੱਡੀ, ਕਿਉਂਕਿ ਕਰਮਕਾਂਡ ਦੇ ਅਗੇਂਸਟ ਇਹ ਸਾਰੇ ਯੁੱਗ ਨੂੰ ਪਲਟਾ ਦੇਣਾ ਸੀ, ਪਿੱਛੋਂ ਯੁੱਗਾਂ ਯੁੱਗਾਂ 'ਚੋਂ ਕਰਮਕਾਂਡ ਹੋ ਰਿਹਾ ਸੀ, ਨਾਮ ਕੋਈ ਜਪਦੇ ਨਹੀਂ ਸੀ, ਘੱਟ ਸੀ ਭਗਤ, ਪਰ ਕਲਯੁੱਗ 'ਚ ਮਹਾਰਾਜ ਕਹਿੰਦਾ ਕਲਯੁੱਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟੇ ਹਮ ਛੁਟਕਾਕੀ, ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤੇ ਇੱਕ ਆ ਗਈ। ਇਸ ਕਰਕੇ ਜਿਹੜਾ ਕਲਯੁੱਗ ਦਾ ਧਰਮ ਹੈ ਸਭ ਕਾਲ ਉਧਰੀ ਇੱਕ ਨਾਮ ਧਰਮ, ਬਲਿਓ ਚਿਰਾਗ ਅੰਧਿਹਾਰ ਮੇਂ, ਤੋ ਜਿਹੜਾ ਕਲਯੁੱਗ ਹੈ ਉਹ 'ਚ ਪਹਿਰਾ ਨਾਮ ਦਾ ਹੈ। ਇਸ ਕਰਕੇ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁੱਗ ਕਰਨੀ ਸਾਰ, ਮਤ ਗੁਰਮਤ ਏ, ਮਤ ਗੁਰਮਤ ਕੀ ਹੋਈ, ਸਾਰੀ ਗੁਰੂ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਮਤ ਹੈ, ਉਹਦੀ ਮਤ ਨਾਲ ਭਜਨ ਕਰੋ, ਬਾਹਰਲੀ ਕਿਤਾਬ ਕੋਈ ਆਲੇ ਦੁਆਲੇ ਕੋਈ ਕਹਿ, ਬਾਣੀ ਦਾ ਸ਼ਬਦ ਜਿਹੜਾ ਹੈ ਉਹ ਗੁਰੂ ਦੀ ਸਤਿਗੁਰ ਦੀ ਮਤ ਹੈ, ਸਤਿਗੁਰ ਉਹ ਦੇਹ ਨਹੀਂ ਹੈ, ਉਹ ਜਿਹੜਾ ਗੁਰੂ ਨਾਨਕ ਦੇ ਅੰਦਰ ਆਇਆ ਸਾਰਿਆਂ ਦੇ ਚੱਲ ਰਿਹਾ ਸਤਿਗੁਰ, ਉਹ ਐਸਾ ਸਤਿਗੁਰ ਹੈ ਜਿਹੜਾ ਸਦਾ ਸਦਾ ਹੈ, ਜੁੱਗਾਂ ਜੁੱਗਾਂ ਤੋਂ ਹੈ, ਉਹ ਫੋਰਸ ਹੈ, ਪਾਵਰ ਹੈ, ਉਹਨੇ ਬਾਣੀ ਭੇਜੀ ਹੈ ਸਾਰੀ, ਕਿਉਂਕਿ ਖਸਮ ਦੀ ਬਾਣੀ ਹੈ ਸਾਰੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੂੰ ਗਿਆਨ ਵੇ ਲਾ ਲਓ। ਇਸ ਕਰਕੇ ਜਿਹੜੀ ਇਹ ਜਿਹੜੀ ਇਹ ਚੀਜ਼ਾਂ ਆਈਆਂ ਹੈ ਸ਼ਬਦਾਂ ਉੱਤੋਂ ਆਏ ਉਹਨਾਂ ਨੂੰ ਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਇਹ ਸਾਰੀ ਨਿਕਲੀ ਹੈ, ਤਾਂ ਗੁਰਮਤ ਹੈ, ਮਤ ਗੁਰਮਤ ਕੀ ਹੈ, ਸਤਿਗੁਰ ਕੀ ਬਾਣੀ, ਗੁਰੂ ਰਾਮਦਾਸ ਸਾਹਿਬ ਕਹਿੰਦੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਕਰਕੇ ਸਾਰੀ ਬਾਣੀ ਮਤ ਗੁਰਮਤ ਉਸ ਅਕਾਲ ਪੁਰਖ ਦੀ ਆਈ ਹੈ, ਗੁਰੂਆਂ ਰਾਹੀਂ ਸਾਨੂੰ ਇਹ ਮੈਸੇਜ ਆਇਆ। ਤੋ ਇਸ ਕਰਕੇ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁੱਗ ਕਰਨੀ ਸਾਰ, ਤਤ ਦੀ ਇਹ ਸਾਰ ਹੈ, ਔਰ ਕਰਨੀ ਕੀਰਤ ਕੀ ਹੈ। ਅਗਲੀ ਲਾਈਨ 'ਚ ਲਿਖਿਆ ਮਤ ਗੁਰਮਤੇ ਕੀਰਤ ਪਾਈਏ, ਇਸ ਬਾਣੀ 'ਚ ਜਿਹੜੀ ਡੈਫੀਨੇਸ਼ਨ ਆ ਰਹੀ ਹੈ ਕੀਰਤ ਦੀ, ਉਹ ਹੈ ਹਰਨਾਮਾ ਹਾਰ ਉਰੇ ਹਾਰ, ਔਰ ਕਹਿੰਦੇ ਹਿਰਦੇ ਤੱਕ, ਹਾਰ ਕਹਿੰਦੇ ਆ ਜਿਹੜਾ ਗਲ 'ਚ ਪਾਈਦਾ, ਔਰ ਵਿਆਸੀਆਂ ਦੇ ਗਲ 'ਚ ਚੱਕਰ ਚੱਲਦਾ ਫਿਰ ਸਾਰਾ ਉੱਤੋਂ ਆ ਕੇ ਨਾਭੀ ਕਮਲ ਤੱਕ ਸਾਰਾ ਤਾਂ ਸਾਰਾ ਅੰਦਰ, ਔਰ ਇਹ ਗੁਰਮੰਤਰ ਜਿਹੜਾ ਵੀ ਜਪੇਗਾ ਉਹਦਾ ਹਾਰ ਬਣ ਜਾਏਗਾ। ਕਹਿੰਦੇ ਜਿਹੜਾ ਅੰਦਰ ਹਾਰ ਬਣਦਾ ਹੈ ਪਰਮੇਸ਼ਰ ਦੇ ਨਾਮ ਦਾ ਅੰਦਰ, ਉਹਨੂੰ ਕੀਰਤ ਕਿਹਾ ਹੈ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁੱਗ ਕਰਨੀ ਸਾਰ, ਮਤ ਗੁਰਮਤੇ ਕੀਰਤੇ ਪਾਈਏ ਹਰਨਾਮਾ ਹਾਰ ਉਰੇ ਹਾਰ, ਬਿਨ ਨਾਵੇਂ ਜੇ ਕਰਮ ਕਮਾਵਣੇ ਨਿਤ ਹਉਮੇ ਹੋਏ ਖੁਆਰ। ਜਿੱਦਾਂ ਹਾਥੀ ਰੱਖਣ ਵਾਲੇ ਹਾਥੀ ਪਿੱਛੇ ਦਿੱਲੀ ਬੜੇ ਬੜੇ ਬਾਦਸ਼ਾਹ ਲਈ ਹਾਥੀ ਕਿਰਾਏ 'ਤੇ ਬਾਦਸ਼ਾਹ ਲੈ ਲੈਂਦਾ ਸੀ ਉਸ ਵੇਲੇ। ਉਹ ਫਿਰ ਆਪਣੇ ਜਿਹੜੇ ਹਾਥੀ ਰਾਜ ਆਪਣੇ ਆਪਣੇ ਦਿੱਲੀ ਬਾਦਸ਼ਾਹ ਨੂੰ ਪੇਸ਼ ਕਰਨਾ ਹੁੰਦਾ ਸੀ ਹਾਥੀ, ਉਹਨੂੰ ਡੂੰਘੇ ਪਾਣੀ 'ਚ ਲਿਜਾ ਕੇ ਅਤੇ ਨਲਾਉਂਦੇ ਸੀ ਮਲ ਮਲ ਕੇ। ਜਿਉਂ ਹਸਤੀ ਮਲੇ ਨਵਾ ਲਈਏ, ਹਾਥੀ ਦੀ ਆਦਤ ਹੈ, ਉਹਨੂੰ ਵਿਚਾਰਾ ਅਥਵਾਲ ਚੰਗੀ ਤਰ੍ਹਾਂ ਮਲ ਮਲ ਕੇ ਨਲਾ ਕੇ ਸਾਰਾ ਜਦੋਂ ਬਾਹਰ ਕੱਢਦਾ ਸਾਰਾ ਸੌਂਡਣਾ, ਫਿਰ ਆਪਣੇ ਉੱਤੇ ਧੁੱਦਲ ਅਤੇ ਖੇਹ ਪਾ ਲੈਂਦਾ ਰਾਤ ਦੇ ਸੌਂਡਣਾ, ਉਹ ਹਾਥੀ ਉਹਦੀ ਆਦਤ ਹੈ। ਇਸ ਤਰ੍ਹਾਂ ਜਿਹੜੇ ਕਰਮ ਕਾਂਡ ਹੈ, ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹ ਜਿੰਨਾ ਵੀ ਤੁਸੀਂ ਕਰਦੇ ਆਪਣੇ ਉੱਤੇ ਖੇਹ ਪਾ ਰਹੇ। ਦੇਖੋ ਕਿੱਡੇ ਸਖਤ ਲਫਜ਼ ਹੈ। ਔਰ ਹਰ ਕੀਰਤ ਉਹ ਜਿਹੜਾ ਹਾਰ ਬਣਨਾ ਉਹ ਨਾਮ ਜਪਣਾ ਬਣਨਾ, ਪਰ ਤੁਸੀਂ ਜੋ ਕਰਮ ਕਾਂਡ ਕਰ ਰਹੇ ਹੋ ਉਹ ਕੀ ਹੈ? ਜਲ ਹਸਤੀ ਮਲੇ ਨਵਾਲੀਏ ਭੀ ਫਿਰ ਪਾਵੇ ਛਾਰ। ਜਿੰਨਾ ਮਰਜ਼ੀ ਉਹ ਉਹਨੂੰ ਨਲਾ ਲਓ, ਉਹਨੇ ਆਣ ਕੇ ਆਪਣੀ ਆਤ ਮਾਰ ਸੁੰਡਣਾ, ਮਿੱਟੀ ਸੁੱਟੂ ਆਪਣੇ ਪਿੰਡੇ 'ਤੇ, ਸਾਰੇ ਬੜਾ ਖੁਸ਼ ਹੁੰਦਾ। ਇਸ ਤਰ੍ਹਾਂ ਹੀ ਅਸੀਂ ਨਾਮ ਜਪਣ ਦੀ ਬਜਾਏ ਕਰਮ ਕਾਂਡ ਦੀ ਖੇਹ ਉੱਤੇ ਪਾਉਂਦੇ। ਅਸੀਂ ਫਿਰ ਸੁਣੋ, ਜਿਹੜੀ ਕੀਰਤ ਆ ਉਹ ਕੀ ਹੈ? ਉਹ ਕੀਰਤਨ ਨਹੀਂ ਹੈ, ਉਹ ਆਮ ਸਟੇਜ ਨਹੀਂ ਹੈ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤੇ ਕੀਰਤੇ ਪਾਈਏ ਹਰ ਨਾਮਾ ਹਾਰ ਉਰੇ ਹਾਰ। ਜਿਸ ਅੰਦਰ ਹਿਰਦੇ 'ਚ ਉਹ ਹਾਰ ਫਿਰਨ ਲੱਗ ਪੈਂਦਾ ਹੈ, ਐਡੀ ਵੱਡੀ ਸਪਿਰਿਚੁਅਲ ਸਟੇਜ ਹੈ। ਜਿਹਨੂੰ ਲਿਖਿਆ ਗੁਣ ਕੀਰਤੇ ਨਿਦ ਮੋਰੀ ਰਹਾਉ ਲਾਇਆ, ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਤੂੰ ਹੀ ਮਾਨ ਤੂੰ ਹੀ ਤਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਤੂੰ ਹੀ ਗ੍ਰਹਿ ਤੂੰ ਹੀ ਬਣ ਤੂੰ ਹੀ ਗਾਓ ਤੂੰ ਹੀ ਸਨ ਹੈ ਨਾਨਕ ਨੇਰ ਨੇਰੀ ਸ਼ਬਦ ਪੜ੍ਹੋ ਜਾ ਕੇ ਇੱਕ ਰਾਓ ਦੀ ਗੁਣ ਕੀਰਤੇ ਆ ਉੱਥੇ। ਗੁਣ ਕੀਰਤੇ ਖਜ਼ਾਨਾ ਮੇਰੇ ਕੋਲ ਜਿਹੜੀ ਅਵਸਥਾ ਆ ਜਾਂਦੀ ਸਪਿਰਿਚੁਅਲ ਸਟੇਜ। ਕਦੀ ਵੀ ਕੀਰਤ ਨੂੰ ਧਿਆਨ ਨਾਲ ਸਮਝੋ, ਉਹ ਉਹ ਸਟੇਜ 'ਤੇ ਰੈਫਰ ਹੋਏਗਾ। ਇਸੇ ਕਰਕੇ ਇੱਥੇ ਬਾਬਾ ਨਾਨਕ ਸ਼ੁਰੂ ਕਰਦਾ ਵੀ ਤੁਹਾਨੂੰ ਜਿਸਮ ਹੈ, ਜਿੱਥੇ ਬਾਣੀ 'ਚ ਘਰ ਆ ਜਾਏ ਨਾ ਉਹ ਰਹਿਣ ਵਾਲਾ ਘਰ ਨਹੀਂ ਹੈ, ਉਹ ਸਾਡੀ ਬੋਡੀ ਜਿਸਮ ਕਾਇਆ ਹੈ। ਤੋ ਬਾਬਾ ਨਾਨਕ ਕਹਿੰਦਾ ਉਹ ਜਿਸਮ ਉਹ ਬੋਡੀ ਉਹ ਕਾਇਆ ਕੈਸੀ ਹੈ? ਜੈ ਘਰੇ ਜਿਸ ਜਿਸਮ ਦੇ ਵਿੱਚ ਇਹ ਕੀਰਤ ਆਖੀਏ। ਹੁਣ ਉਹ ਜਿਹੜਾ ਹਾਰ ਬਣਨਾ ਬਗੈਰ ਨਾਮ ਆਖਣ ਤੋਂ ਬਣਨਾ ਨਹੀਂ ਹੈ, ਸਾਡਾ ਪਹਿਲਾ ਪੌਡਾ। ਜਿਉਂ ਜਿਉਂ ਆਖੇਗਾ ਉਹ ਹਾਰ, ਹੋਰ ਤਾਂ ਸਭ ਕੁਝ ਕਈ ਚਮਤਕਾਰ ਹੋਣਗੇ, ਲੇਕਿਨ ਪਹਿਲਾ ਪੌਡਾ ਨਾਮ ਦਾ ਆਖਣਾ ਲਖ ਲੱਗੇੜਾ ਆਖੀਏ ਸਾਰਾ। ਉਹਦੇ ਨਾਲ ਜਿਸ ਘਰ ਦੇ ਵਿੱਚ ਇਹ ਅਵਸਥਾ ਆ ਗਈ ਨਾ, ਉਹ ਸਰੀਰ ਧੰਨ ਹੈ। ਜੈ ਘਰੇ ਕੀਰਤੇ ਆਖੀਏ। ਹੁਣ ਇਸਦਾ ਅਸੀਂ ਇਸ ਕਰਨਾ ਵੀ ਜਿਸ ਘਰ 'ਚ ਕੀਰਤਨ ਹੋ ਜਾਏ ਜਾਂ ਫਲਾਂ ਹੋ ਜਾਏ, ਪਿਆਰ ਸਰਦਾ ਹੈ। ਲੇਕਿਨ ਜੇ ਇੱਕ ਵੀ ਸ਼ਬਦ ਬਾਬੇ ਨਾਨਕ ਦਾ ਸਮਝ ਲਈਏ, ਉਸ ਵੇਲੇ ਦੇ ਕੀਰਤਨ ਨੂੰ ਨਾ ਬਾਬੇ ਨਾਨਕ ਨਾ ਕੀਤਾ, ਨਾ ਕਿਸੇ ਗੁਰੂਆਂ ਨਾ ਕਿਸੇ ਰਿਵਾਜ਼ ਸੀ, ਇਹ ਸਾਰੀ ਚੀਜ਼ ਇਹ ਹੁਣ ਜਾਏ। ਔਰ ਅੱਛੀ ਹੈ ਬਾਣੀ, ਇੰਨੀ ਰਾਗਾਂ 'ਚ ਲਿਖੀ ਹੈ ਸਾਨੂੰ, ਲੇਕਿਨ ਬਾਣੀ ਨੂੰ ਜੇ ਸਮਝ ਕੇ ਗਾਓਗੇ ਫਿਰ ਭਾਵਾਂ ਦੇ ਦੇਹ 'ਚ ਖੇਲੋਗੇ ਔਰ ਕਈਆਂ ਦਾ ਪਾਰ ਤਾਰਾ ਹੋ ਜੂ। ਵੀ ਕੀਰਤਨ ਕਰੋ, ਬਾਣੀ ਗਾਓ, ਪਾਠ ਕਰੋ ਰਾਤ ਨੂੰ, ਪਰ ਉਹਦਾ ਸਮਝ ਕੇ ਕਰੋਗੇ, ਦੇਖੋ ਤੁਸੀਂ ਕਿੰਨੇ ਦੂਸਰਿਆਂ ਦੇ ਦੀਵੇ ਵੀ ਜਗ ਪੈਣਗੇ। ਹੁਣ ਕੀਰਤ ਦਾ ਲਫ਼ਜ਼ ਕਰਕੇ ਇਸੇ ਕਰਕੇ ਇਹਦਾ ਨਾਂ ਕੀਰਤਨ ਸੋਹਲਾ ਰਹਿ ਦਿੱਤਾ। ਇਹਦਾ ਨਾਂ ਸਿਰਫ ਸੋਹਲਾ ਹੈ, ਕੀਰਤਨ ਨਹੀਂ ਹੈ। ਕੀਰਤਨ ਕੀਰਤ ਤੋਂ ਲਿਆ, ਅਗਿਆਨਤਾ ਹੈ। ਇਸ ਕਰਕੇ ਬਾਬਾ ਸ਼ੁਰੂ ਕਰਦਾ ਸ਼ਬਦ, ਜੈ ਘਰੇ ਜਿਸ ਜਿਸਮ ਦੇ ਵਿੱਚ ਕੀਰਤੇ ਸ਼ੁਰੂ ਹੋ ਗਈ ਆ, ਆਖ ਆਖ ਕੇ ਨਾਮ ਨੂੰ ਕਰਤੇ ਕਾ ਹੋਏ ਵਿਚਾਰੋ। ਔਰ ਜਦੋਂ ਐਸੀ ਚੀਜ਼ ਸ਼ੁਰੂ ਹੋ ਜਾਂਦੀ ਉਹਦੇ ਵਿਚਾਰ ਬਾਹਰ ਜਾਂਦੇ ਹੀ ਨਹੀਂ, ਉਹ ਕਾਲ ਪੁਰਖ ਦੇ ਵਿਚਾਰ ਕਰਦਾ ਵੀ ਕਦੋਂ ਉਹਦੇ ਦਰ ਕੀ ਇਹ ਚੀਜ਼ ਕੀ ਹੋ ਰਹੀ ਮੇਰੇ ਅੰਦਰ। ਤੋ ਜੈ ਘਰੇ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰੇ ਗਾਵ ਹੋ ਸੋਹਿਲਾ। ਕਹਿੰਦਾ ਉਹ ਫਿਰ ਜਿਹੜਾ ਸੋਹਿਲਾ ਆ ਹੈ ਡੰਗਾ ਸਿਰ ਸੋਹਿਲਾ, ਇਸ ਕਰਕੇ ਤਿਤ ਉਹ ਅੰਦਰ ਇੰਨਾ ਹੁੰਦਾ ਵੀ ਜਿੰਨੇ ਵੀ ਨਾਦ ਆਨੰਦ ਸ਼ਬਦ ਬੁਲਬ ਅੰਦਰ ਜਿੰਨੀਆਂ ਧੁਨੀਆਂ ਸਾਰੀਆਂ ਉਸ ਵੇਲੇ ਚੱਲਦੀਆਂ ਔਰ ਬੰਦਾ ਮਹਿਬ ਹੋ ਜਾਂਦਾ। ਕਹਿੰਦਾ ਤਿਤ ਕਰੇ ਗਾਵ ਹੋ ਸੋਹਿਲਾ, ਸਿਮਰਿਓ ਸਿਰਜਣ ਹਾਰੋ। ਸਿਮਰਨ ਦੀ ਅਵਸਥਾ ਹੁੰਦੀ ਹੈ ਤਿੰਨ ਅਵਸਥਾ, ਪਹਿਲਾਂ ਜਪਣ ਦੀ, ਜੇ ਧਿਆਨ ਲੱਗਣਾ ਸ਼ੁਰੂ ਹੋ ਜਾਏ ਮਨ ਚੇਤੇ ਇੱਕ ਹੋ ਜਾਏ ਉਹ ਫਿਰ ਧਿਆਉਣਾ ਹੈ, ਧਿਆਉਣੇ ਤੋਂ ਬਾਅਦ ਫਿਰ ਹਿਰਦੇ 'ਚ ਉੱਤਰ ਜਾਂਦਾ ਆ ਜਿੱਦਾਂ ਹਾਰ ਬਣ ਗਿਆ ਅੰਦਰ ਹਿਰਦੇ 'ਚ, ਉਹ ਸਿਮਰਨ ਹੈ। ਇਸ ਕਰਕੇ ਬਾਬੇ ਨਾਨਕ ਨੇ ਲਿਖਿਆ ਤੁਮ ਗਾਵ ਹੋ ਸੋਹਿਲਾ ਸਿਮਰੇ ਹੋ, ਸਿਮਰਨ ਦੀ ਅਵਸਥਾ ਤੱਕ ਪਹੁੰਚ। ਔਰ ਸਿਰਜਣ ਹਾਰ ਜਿਹਨੇ ਸਿਰਜਿਆ ਸਾਨੂੰ ਉਹਦੇ ਲਈ ਪਹਿਲੀ ਲਾਈਨ ਲਾਈ, ਜੈ ਘਰੇ ਕੀਰਤੇ ਆਖੀਐ। ਔਰ ਜਿੱਥੇ ਵੀ ਰਹਾਉ ਤੋਂ ਪਹਿਲੀਆਂ ਤੁਕਾਂ ਹੋਣਗੀਆਂ ਉੱਚ ਚੋਟੀ ਦੀਆਂ ਹੋਣਗੀਆਂ, ਉਹਨਾਂ ਨੇ ਆਣ ਕੇ ਰਹਾਉ 'ਚ ਸੁਣਾਉਣਾ ਹੋਣਾ। ਇਹ ਸਾਰੇ ਸ਼ਬਦਾਂ ਦਾ ਥੰਮ ਰੂਲ ਹੈ, ਭਗਤਾਂ ਦਾ ਵੀ ਅਤੇ ਗੁਰੂਆਂ ਦੇ ਸ਼ਬਦਾਂ ਦਾ ਵੀ। ਅਤੇ ਉਹ ਜਾਇ ਘਰੇ ਕੀਰ ਅਤੇ ਆਖੀਏ, ਹੁਣ ਸਮਝ ਲਓ ਵੀ ਕਿੱਡਾ ਜ਼ਰੂਰੀ ਚੀਜ਼ ਹੈ ਲਫ਼ਜ਼ ਸਮਝਣਾ। ਜੇ ਨਾ ਸਮਝਿਆ ਅਸੀਂ ਕੀਰਤਨ ਸੋਲੇ ਦੇ ਕਈ ਕੁਛ ਕਰੀ ਜਾਂਦੇ, ਮਰਨ ਵੇਲੇ ਇਹਨੂੰ ਕੀਰਤਨ ਸੋਲੇ ਦਾ ਪਾਠ ਜ਼ਰੂਰ ਕਰੋ ਜੀ। ਉਹ ਭਾਈ ਇਹ ਤਾਂ ਕਹਿੰਦੇ ਹੈ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਸੋਹਿਲਾ ਜਿਹੜਾ ਹੈ ਇਹ ਬਹੁਤ ਉੱਚੀ ਸਟੇਜ ਹੈ, ਔਰ ਇਹ ਮਰਨ ਵੇਲੇ ਨਹੀਂ ਪੜ੍ਹਨਾ ਚਾਹੀਦੇ ਅਤੇ ਸਦਾ ਹੀ ਸਾਡੇ। ਲੇਕਿਨ ਜੋ ਰਿਵਾਜ਼ ਤੁਰਦਾ ਹੁੰਦਾ ਨਾ ਉਹ ਪਾਠ ਤਾਂ ਛੱਡਦਾ ਉਹਨਾਂ ਦੀ, ਲੇਕਿਨ ਅਸੀਂ ਕਹਿ ਰਹੇ ਹਾਂ ਵੀ ਅੰਨੀ ਛੱਡਦਾ ਕਿ ਅਗਿਆਨਤਾ। ਇਸ ਕਰਕੇ ਅੰਨੀ ਛੱਡਦਾ ਤੂੰ ਬਚਣਾ, ਗਿਆਨ ਲੈਣਾ ਬਾਣੀ ਦਾ ਵੀ ਕਦੇ ਨਹੀਂ ਹੋ ਸਕਦਾ ਵੀ ਕਈ ਅਸੀਂ ਦੱਸ ਚੁੱਕੇ ਹਾਂ ਪਹਿਲੇ ਸ਼ਬਦ 'ਤੇ ਤਾਂ ਡਿਟੇਲ ਲਾ ਰਹੇ ਹਾਂ ਵੀ ਇਹ ਲਫਜ਼ਾਂ ਦਾ ਹੀ ਨੋਮਨ ਕਲੇਚਰ, ਇਹਨਾਂ ਦਾ ਜਿਹੜਾ ਭਾਵ ਅਰਥ ਹੈ ਉਹ ਅਸੀਂ ਗਲਤ ਥਾਂ ਲਾ ਜਾਂਦੇ ਹਾਂ। ਇਸ ਕਰਕੇ ਕੀਰਤ ਬਹੁਤ ਉੱਚੀ ਸਟੇਜ ਹੈ, ਜਿੱਥੇ ਜਾ ਕੇ ਦੇਖੋਗੇ ਹੁਣ ਉਹ ਸਟੇਜ ਉੱਥੇ ਆਏਗੀ। ਇਸ ਕਰਕੇ ਜੈ ਘਰੇ, ਘਰ ਜਿੱਥੇ ਵੀ ਆ ਜਾਇਓ ਜਿਸਮ ਹੈ, ਅਤੇ ਜੇ ਹੈਡਿੰਗ 'ਚ ਘਰ ਆ ਜਾਏ ਉਹ ਤਪਲੇ ਦੀ ਤਾਲ ਹੈ, ਇਹ ਵੀ ਦੱਸਦੀ ਹੈ। ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ, ਉਹ ਘਰ ਜਿਸਮ ਨਹੀਂ ਹੈ, ਉੱਤੇ ਹੈਡਿੰਗ 'ਚ ਘਰ ਆ ਜਾਏ ਅਤੇ ਉਹ ਤਪਲੇ ਦੀ ਤਾਲ ਹੈ ਵੀ ਤਪਲਾ ਚੌਥੇ ਘਰ 'ਚ ਵੱਜੂਗਾ, ਪਰ ਬਾਬਾ ਪਹਿਲੇ ਘਰ 'ਚ ਵੱਜੂਗਾ। ਉਹ ਇਹ ਤਾਂ ਐਸਾ ਗਿਆਨ ਦਿੱਤਾ ਮਹਾਰਾਜ ਨਾ, ਬੰਦਾ ਉਸ ਘਰ 'ਚ ਗਾਏਗਾ ਸਾਰਾ ਸ਼ਬਦ ਐਨ ਫਿੱਟ ਆਏਗਾ। ਇਸ ਕਰਕੇ ਉੱਤੇ ਆ ਜਾਏ ਉਹਦੇ ਦੇਖੋ ਘਰ ਚੌਥਾ, ਕਿਤੇ ਨਾ ਕਿਤੇ ਤਬਲਾ ਰਲ ਜਾਂਦਾ ਆਮ ਸ਼ਬਦਾਂ 'ਚ, ਉਹ ਦੇਖੋ ਫਿਰ ਉਹ ਸਾਰੇ ਜਿੱਥੇ ਘਰ ਚੌਥਾ ਲਿਖਿਆ ਉਹ ਜਦ ਸਾਰੇ ਸਭ ਉਸੇ ਟਿਊਨ 'ਤੇ ਰਲ ਫੜ ਕੇ ਘਰ ਤਬਲ। ਐਡਾ ਸੋਹਣਾ ਸਾਨੂੰ ਗਾਈਡੈਂਸ ਮਿਲੀ ਹੈ, ਲੇਕਿਨ ਦੋ ਥਾਂ ਘਰ ਆਉਣਗੇ, ਇੱਕ ਉਤਲੀ ਬਾਡੀ 'ਚ ਹੈਡਿੰਗ 'ਚ, ਉਹ ਹੈ ਤਪਲੇ ਦੀ ਤਾਲ ਜਾਂ ਜਿਹੜੀ ਢੋਲਕੀ ਵਜਾ ਰਹੇ ਹੋ ਨਾਲ, ਅਤੇ ਜਿਹੜੇ ਅੰਦਰ ਆ ਜਾਏ ਉਹ ਹੈ ਸਾਡੀ ਬਾਡੀ। ਹੁਣ ਉਸ ਇਹਨਾਂ ਕੀਰਤ ਔਰ ਘਰ ਦੇ ਹਿਸਾਬ ਦੇ ਨਾਲ ਚੱਲਦਾ ਪਹਿਲੇ ਲਾਈਨ, ਜੈ ਘਰੇ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਘਰੇ ਗਾਵ ਹੋ ਸੋਹਿਲਾ, ਸਿਮਰੇ ਹੋ ਸਿਰਜਣਹਾਰੋ। ਸਿਮਰਨ ਦੀ ਵਸਤਾ ਪਹਿਲੀ ਇਹਨੇ ਹੁਣ ਰਹਾਓ 'ਚ ਸੁਣਾਉਣਾ, ਆਣ ਕੇ ਰਹਾਓ ਸ਼ੁਰੂ ਹੋਣ ਲੱਗਾ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਨਿਰਭਉ ਹੈ ਹੀ ਰੱਬ ਅਕਾਲ ਪੁਰਖ, ਉਹਦਾ ਸੋਹਿਲਾ ਕੀ ਹੈ ਜਿਹੜਾ ਇਹੋ ਜਿਹੀ ਕੀਰਤ ਉਸ ਤੱਕ ਪਹੁੰਚਣਾ, ਸਿਮਰਨ ਤੱਕ ਪਹੁੰਚਣਾ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉਂ ਵਾਰੀ ਜਿੱਤ ਸੋਹਿਲਾ, ਸਦਾ ਸੁੱਖ ਹੋਏ ਰਹਾ। ਹੁਣ ਕਿੰਨਾ ਕੀਰਤਨ ਸੋਹਿਲਾ ਪੜ੍ਹਦੇ, ਕਿੰਨੀਆਂ ਕੀਰਤਨ ਕਰੀ ਜਾਂਦੇ, ਕਿੰਨੀਆਂ ਕੀਰਤ, ਕਿਸੇ ਨੂੰ ਸੁੱਖ ਮਿਲਿਆ? ਕਿਉਂਕਿ ਸੁੱਖ ਮਿਲਦੇ ਹੈ, ਇਹ ਨਹੀਂ ਹੈ ਵੀ ਬਾਣੀ ਪੜ੍ਹਨ ਦਾ ਫਾਇਦਾ ਨਹੀਂ ਹੈ, ਪਰ ਸੁੱਖ ਦੇ ਖੱਖੇ ਨੂੰ ਹਮੇਸ਼ਾ ਔਂਕੜ ਹੋਊ। ਬਾਬੇ ਨਾਨਕ ਨੇ ਸ਼ੁਰੂ ਕੀਤਾ, ਸੁੱਖ ਆਮ ਨਹੀਂ ਹੈ। ਗੁਰੂਆਂ ਨੂੰ ਕਿਹੜਾ ਸੁੱਖ ਮਿਲਿਆ? ਉਹਨਾਂ ਦੇ ਗਾਟੇ ਉਤਾਰ ਦਿੱਤੇ, ਉਹਨਾਂ 'ਤੇ ਸਭ ਕੁਛ ਨਾ ਜੋ ਉਹਨਾਂ ਨਾਲ ਹੋਇਆ, ਗੁਰੂਆਂ ਨੇ ਇੰਨੀ ਭਗਤਾਂ ਨਾ ਫੜ ਕੇ ਉਹਨਾਂ ਨੂੰ ਸੁੱਖ ਕਰ, ਉਹਨਾਂ ਨੂੰ ਅੰਦਰਲਾ ਸੁੱਖ ਹੈ। ਜਿੱਥੇ ਖੱਖੇ ਨੂੰ ਔਂਕੜ ਆ ਜਾਏ ਉਹ ਅੰਦਰਲਾ ਸੁੱਖ ਹੈ, ਜਿੱਥੇ ਦੁੱਖ ਨੂੰ ਔਂਕੜ ਆ ਜਾਏ ਉਹ ਬਾਹਰਲਾ ਦੁੱਖ ਨਹੀਂ ਹੈ, ਉਹ ਦੁੱਖ ਹੈ ਜੂਨਾਂ 'ਚ ਪੈਣ ਦਾ। ਇਹ ਖਿਆਲ ਰੱਖਿਓ, ਦੁੱਖ ਦੇ ਖੱਖੇ ਨੂੰ ਔਂਕੜੋ, ਸੁੱਖ ਦੇ ਖੱਖੇ ਨੂੰ ਔਂਕੜੋ। ਉਹ ਆਮ ਮਾਮੂਲੀ ਦੁੱਖ ਸੁੱਖ ਨਹੀਂ, ਸਾਡੇ ਉੱਥੇ ਲਿਖਿਆ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ, ਦੁੱਖ ਸੁੱਖ ਤਾਂ ਆਉਣਾ ਹੀ ਆ ਬੰਦੇ ਨੂੰ, ਪਰ ਜਿਹੜਾ ਆਹ ਸੁੱਖ ਮਿਲਦਾ ਹੈ ਨਾ ਇਹ ਕੱਖੇ ਨੂੰ ਔਂਕੜ ਕਰਕੇ ਹਾਈਲਾਈਟ ਕਰਕੇ ਵੀ ਇਹ ਸੁੱਖ ਅੰਦਰਲਾ ਹੈ, ਸ਼ਬਦ ਰੂਪੀ ਔਰ ਸੱਚਾ ਸੁੱਖ ਹੈ। ਦੁੱਖ ਹੈ ਜੂਨਾਂ 'ਚ ਜਾਣ ਦਾ, ਫਿਰ ਗਰਭ ਦੇ ਜੂਨ 'ਚ ਪੈ ਗਿਆ। ਇਸ ਕਰਕੇ ਦੁੱਖ ਸੁੱਖ ਜਿੱਥੇ ਲਿਖੇ ਹੋਵੇ ਉਹਦੇ ਥੱਲੇ ਔਂਕੜ ਹੋਵੇ, ਉਹ ਧਿਆਨ ਨਾ ਪੜਨਾ। ਇੱਥੇ ਔਂਕੜ ਦੇਤਾ ਗੁਰੂ ਬਾਬੇ ਨਾਨਕ ਨੇ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਕਿਹਾ ਗਿਆ ਮੈਂ ਸੋਹਿਲਾ ਹੁਣ ਗਾਵਾਂ, ਜਿਹੜੀ ਕੀਰਤ ਵੀ ਚੱਲ ਪਈ ਉਤਲੀਆਂ ਸਾਰਾ। ਹਾਂ ਵਾਰੀ ਮੈਂ ਉਸ ਤੋਂ ਵਾਰੀ ਜਾਣਾ, ਜਿੱਤ ਸੋਹਿਲਾ ਆ ਵੈ ਸੋਹਿਲਾ, ਜਿਹੜਾ ਅੰਦਰ ਤੋਂ ਸਦਾ ਸੁੱਖ ਹੈ। ਅੱਗੇ ਰਹਾਓ ਆ ਗਿਆ, ਹੁਣ ਕਹਿੰਦੇ ਇਹ ਮੇਰੇ ਜੀਅੜੇ, ਇਹ ਮੇਰੀ ਜਿੰਦੜੀ ਏ। ਬਾਬਾ ਨਾਨਕ ਕਹਿੰਦਾ ਤੂੰ ਸੰਭਾਲੀ ਸੰਭਾਲੀ ਚਰਨ ਨੂੰ, ਤੂੰ ਵੀ ਕਦੀ ਦੇਖੇਗਾ ਉਹ ਸਿਰਜਣਹਾਰ ਨੂੰ। ਨਿਤ ਨਿਤ ਜੀਅੜੇ ਸੰਭਾਲੀਆਂ ਨੇ, ਦੇਖੇ ਬੜੇ ਸਪੈਲਿੰਗ ਅਜੀਬ ਹੈ, ਦੇਖੇਗਾ, ਕਿਉਂਕਿ ਹਰ ਸਾਡਾ ਗੋਲ ਹੈ ਰੱਬ ਦੇ ਦਰਸ਼ਨ ਹੋਣੇ। ਉਹਨੂੰ ਦੇਖੀਏ ਕਿੱਦਾਂ ਦਾ, ਵਿੱਚ ਵਿਚੋਲਾ ਸਤਿਗੁਰੂ ਹੈ, ਉਹਦੇ ਵੀ ਦਰਸ਼ਨ ਹੁੰਦੇ ਅੰਦਰ। ਲੇਕਿਨ ਉੱਥੋਂ ਬਾਅਦ ਰੱਬ ਦੇ ਦਰਸ਼ਨ ਹੁੰਦੇ ਆ। ਅਤੇ ਇੱਥੇ ਬਾਬਾ ਜੀ ਕਹਿ ਰਹੇ ਨੇ ਵੀ ਇਹ ਮੇਰੇ ਜੀੜੇ ਤੈਨੂੰ ਵੀ ਕਦੀ ਦਰਸ਼ਨ ਹੋਣਗੇ ਸਾਰਾ ਖੁਸ਼ੀ ਦਾ। ਦੇਖਿਓ ਜਦੋਂ ਆ ਸੁਹਾਗ ਹੁੰਦਾ, ਵਿਆਹ ਹੁੰਦਾ, ਫਿਰ ਤੇਲ ਪਾਉਂਦੀਆਂ ਸਿਰ 'ਚ ਸਾਰੀਆਂ ਸਹੇਲੀਆਂ, ਸਾਰਾ ਖੁਸ਼ੀ ਦਾ ਮੌਕਾ। ਔਰ ਮੁਰਦੇ ਸਾੜਨ 'ਤੇ ਪੜ੍ਹ ਦਿੰਦੇ ਕੀਰਤਨ ਸਾਰੇ, ਫਲਾਨੇ ਦਾ ਤਾਂ ਜੀ ਕੀਰਤਨ 16 ਪੜ੍ਹਿਆ ਗਿਆ। ਅਗਿਆਨਤਾ ਹੈ, ਦੇਖੋ ਕਿੱਡਾ ਵੱਡਾ ਪਾਠ ਹੈ ਉਹਨੂੰ ਰਹਾ। ਨਿਤ ਨਿਤ ਸਦਾ ਹੀ ਕੋਈ ਨਾਗਾ ਨਹੀਂ ਕਰਨਾ, ਇਹਦਾ ਹੈ ਡੇਲੀ ਰੂਟੀਨ ਤੇਰੀ ਇਹ ਹੋਣੀ ਚਾਹੀਦੀ। ਨਿਤ ਨਿਤ ਜੀੜੇ ਸੰਭਾਲੀਆਂ ਨੇ, ਸੰਭਾਲਣ ਦੀ ਅਵਸਥਾ ਸਿਮਰਨ ਨਾਲੋਂ ਵੀ ਉੱਚੀ ਹੈ। ਸੰਭਾਲਣ ਦੀ ਅਵਸਥਾ ਅਸੀਂ ਦੱਸ ਦਈਏ, ਇਹ ਉਹਦੇ ਦਰ ਦੀ ਅਵਸਥਾ ਹੈ। ਰੋਜ਼ ਪਾਠ 'ਚ ਪੜ੍ਹਦੇ ਹੋ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਵੀ ਉਹ ਕਿਹੋ ਜਿਹਾ ਘਰ ਹੈ, ਘਰ ਕਿਹੜਾ ਜਿਸਮ, ਸੋ ਦਰ ਤੇਰਾ ਉਹ ਕਿਹੋ ਜਿਹਾ ਜਿਸਮ ਹੈ ਜਿਹਦੇ ਵਿੱਚ ਤੇਰਾ ਦਰ ਖੁੱਲ੍ਹ ਜਾਂਦਾ। ਸੋ ਦਰ ਦਰ ਦੇ ਨਾਲ ਤੇਰਾ ਹੋਊਗਾ, ਘਰ ਦੇ ਨਾਲ ਤੇਰਾ ਨਹੀਂ ਹੋਊਗਾ, ਘਰ ਸਾਡਾ ਹੈ। ਸੋ ਦਰ ਤੇਰਾ ਕਿਹਾ ਅਤੇ ਸੋ ਘਰ ਕਿਹਾ, ਇਹਦੇ ਨਾਲ ਤੇਰਾ ਨਹੀਂ ਆਇਆ ਕਿਉਂਕਿ ਰੱਬ ਦਾ ਨਹੀਂ ਹੈ, ਸਾਡਾ ਜਸਮ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਥੇ ਮਨ ਬਹਿ ਜਾਂਦਾ ਜਾ ਕੇ, ਜਿੱਤ ਬਹਿ ਫਿਰ ਸਮੋਲਣ ਦੀ ਅਵਸਥਾ ਹੋ ਜਾਂਦੀ। ਇਹ ਸਿਮਰਨ ਨਾਲੋਂ ਵੀ ਉੱਚੀ ਅਵਸਥਾ ਉਹਦੇ ਦਰ ਦੀ ਅਵਸਥਾ ਹੈ। ਇਸ ਕਰਕੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬਹਿ ਜਿੱਥੇ ਮਨ ਬਹਿ ਜਾਂਦਾ ਵਾ ਅੰਦਰ, ਉਹ ਫਿਰ ਸੰਭਾਲਣ ਦੀ ਅਵਸਥਾ ਚੱਲ ਜਾਂਦੀ। ਇੱਥੋਂ ਗਾਂ ਫਿਰ ਤਾੜੀ ਦੀ ਅਵਸਥਾ, ਲਿਵ ਦੀ ਅਵਸਥਾ, ਕਈ ਅਵਸਥਾ ਅਸੀਂ ਹੌਲੀ ਹੌਲੀ ਖੋਲ੍ਹੀ ਚੱਲਾਂਗੇ। ਵੀ ਇੱਥੇ ਆਇਆ ਹੈ ਨਿਤ ਨਿਤ ਜੀੜੇ ਸੰਭਾਲੀਆਂ ਨੇ, ਸੰਭਾਲਣਾ ਇਹ ਨਹੀਂ ਵੀ ਹਾਂ ਆਮ ਜਿਹੜਾ ਅਸੀਂ ਯਾਦ ਕਰ ਲੈ ਰੱਬ, ਨਹੀਂ ਸੰਭਾਲਣ ਦੀ ਅਵਸਥਾ ਹੈ। ਉੱਤੇ ਰਹਾਓ 'ਚ ਵੀ ਸਿਮਰੇ ਹੋ ਸਿਰਜਣ ਹਾਰੋ, ਸਿਮਰਨ ਅੰਦਰ ਆਇਆ ਫਿਰ ਪਹਿਲਾਂ, ਉੱਥੋਂ ਬਾਅਦ ਆ ਸੰਭਾਲਣ ਦੀ ਅਵਸਥਾ। ਸੰਭਾਲਣ ਦੀ ਐਡੀ ਉੱਚੀ ਅਵਸਥਾ ਭਾਈ ਸਾਹਿਬ ਜੀ, ਹਿਰਦੇ ਵਸੇ ਚਰਨਾਰ ਬਿੰਦ, ਰਸਨਾ ਜਪੇ ਗੋਪਾਲ, ਨਾਨਕ ਨਾਮ ਸੰਭਾਲੇ ਤੂੰ ਇਸ ਦੇਹੀ ਕੋ ਪਾਲ। ਵੀ ਹਿਰਦੇ 'ਚ ਉਹਦੀ ਚਰਨਾਂ ਦੀ ਬੂੰਦ ਆ ਜਾਂਦੀ, ਚਰਨ ਥੋੜ੍ਹੇ ਜਿਹੇ ਆਉਂਦੇ, ਪਹਿਲਾਂ ਸਾਰਾ ਨਹੀਂ ਆਊਗਾ ਰੱਬ, ਥੋੜ੍ਹਾ ਜਿਹਾ ਆਊਗਾ ਅੰਦਰ। ਉਹ ਆ ਕੇ ਅਤੇ ਉਹ ਆਣ ਕੇ ਫਿਰ ਵਧਣਾ ਸ਼ੁਰੂ ਹੁੰਦਾ, ਜੋ ਜੋ ਬੰਦਾ ਹੋਰ ਕਮਾਈ ਕਰਦਾ ਅਤੇ ਉਹਦੀ ਕਿਰਪਾ ਹੁੰਦੀ ਹੈ। ਤੋ ਹਿਰਦੇ ਵਸੇ ਉਹ ਫਿਰ ਪਰਮਾਨੈਂਟ ਅੰਦਰ ਵਸ ਜਾਂਦੀ ਹੈ, ਜਿਹੜੀ ਥੋੜ੍ਹੀ ਜਿਹੀ ਚੀਜ਼ ਆਉਂਦੀ ਹੈ। ਹਿਰਦੇ ਵਸੇ ਚਰਨਾਰ ਬਿੰਦ, ਚਰਨਾਂ ਦੀ ਬੂੰਦ ਕੀ ਆ, ਉਹਦੇ ਸ਼ਬਦ ਥੋੜ੍ਹਾ ਜੇ ਅੰਦਰ ਐਨ ਵਸ ਜਾਂਦਾ ਹਿਰਦੇ। ਹਿਰਦੇ ਵਸੇ ਚਰਨਾਰ ਬਿੰਦ ਰਸਨਾ, ਪਰ ਰਸਨਾ ਨਾਲ ਫਿਰ ਵੀ ਜਪ ਹੁੰਦਾ ਰਹਿੰਦਾ, ਕਿਉਂਕਿ ਜੂੰ ਜੂੰ ਰਸਨਾ ਜਪਦੀ ਆ ਹੋਰ ਕਲਾ ਅੰਦਰ ਵਸਦੀਆਂ। ਤੋ ਹਿਰਦੇ ਵਸੇ ਚਰਨਾਰ ਬਿੰਦ, ਰਸਨਾ ਜਪੇ ਗੋਪਾਲ, ਨਾਨਕ ਨਾਮ ਸੰਭਾਲੇ ਤੂੰ ਇਸ ਦੇਹੀ ਕੋ ਪਾਲੇ। ਉਹ ਫਿਰ ਉਸ ਇਸ ਦੇਹੀ ਦੀ ਜਿਹੜੀ ਹੈਲਥ ਹੈ ਜਾਂ ਉਹਦੇ ਪਾਲਣ ਦਾ, ਉਹ ਸਭ ਉਹਨੂੰ ਫਿਕਰ ਹੋ ਜਾਂਦਾ, ਇਸ ਦੇਹੀ ਕੋ ਪਾਲੇ। ਇਸ ਕਰਕੇ ਸੰਭਾਲਣ ਦੀ ਹੋਰ ਅਵਸਥਾ ਵੀ ਹੈ। ਉਹਦੋ ਖੱਪਰ ਸਿੱਧਾਂ ਨੂੰ ਸਮਝਾ ਰਹੇ ਨੇ, ਅਸੀਂ ਤਾਂ ਚੀਜ਼ਾਂ ਦੱਸ ਰਹੇ ਹਾਂ ਵੀ ਜਿਹੜੇ ਜਿਹੜੇ ਲਫਜ਼ ਆਉਂਦੇ ਉਹਨਾਂ ਦਾ ਉਹੋ ਹੀ ਫਾਇਦਾ ਹੋਊਗਾ। ਉਹਦੋ ਖੱਪਰ ਪੰਚਪੂ ਟੋਪੀ, ਕਾਇਆ ਕੜਾਸਨ, ਮਨ ਜਾ ਗੋਟੀ, ਸਤ ਸੰਤੋਖ, ਸੰਜਮ ਹੈ ਨਾਲੇ, ਨਾਨਕ ਗੁਰਮੁਖੇ ਨਾਮ ਸੰਭਾਲੇ। ਉੱਥੇ ਵੀ ਸੰਭਾਲਣ ਦੀ ਅਵਸਥਾ ਉਹ ਹੈ ਵੀ ਜਿਹੜਾ ਮੇਰਾ ਅੰਦਰਲਾ ਕਮਰਾ, ਤੁਸੀਂ ਤਾਂ ਠੂਠੇ ਫੜ ਕੇ ਜੋਗੀ ਹੋ, ਘਰ ਘਰ ਮੰਗਦੇ ਫਿਰਦੇ ਹੋ, ਮੇਰਾ ਵੀ ਖੱਪਰ ਹੈ ਅੰਦਰ, ਤੁਸੀਂ ਖੱਪਰ ਐਂ ਸਿੱਧਾ ਕਰਕੇ ਜੋ ਗ੍ਰਿਸ਼ਤੀਆਂ ਕੋਲੋਂ ਹਰਾਮ ਦਾ ਆਟਾ ਖਾਂਦੇ ਹੋ, ਜਾ ਕੇ ਤੁਸੀਂ ਜੰਗਲ 'ਚ ਬੈਠ ਕੇ ਸਾਰੇ ਉਹ ਜਿਹੜੀ ਹਾਰਡ ਦੀ ਲੇਬਰ ਉਹਨਾਂ ਨੇ ਕੀਤੀ ਹੁੰਦੀ, ਖੈਰ ਲਾ ਕੇ ਇਕੱਠੇ ਜੋਗੀ ਹੋ ਕੇ ਫਿਰ ਖਾਂਦੇ ਸੀ। ਅਤੇ ਇਸ ਕਰਕੇ ਉਹ ਉਹਨਾਂ ਨੂੰ ਕਹਿ ਰਹੇ ਹੋ ਮੇਰੇ ਕੋਲ ਵੀ ਖੱਪਰ ਆ, ਪਰ ਉਹ ਮੁੱਧਾ ਪਏ ਆ, ਉਹ ਹੈ ਕਮਲ ਧੁਨੀ ਦੇ ਲਾ ਕੇ ਜਿਹੜੀ ਚੀਜ਼ ਹੈ ਉਹ ਮੁੱਧੀ ਪਈ ਹੈ। ਜਦੋਂ ਮੇਰਾ ਖੱਪਰ ਸਿੱਧਾ ਹੋ ਗਿਆ ਨਾ, ਮੇਰੇ 'ਚ ਰੱਬ ਨਾਲ ਖੈਰ ਪਾ ਦੇਣੀ ਅੰਦਰ ਹੀ ਉਹਦੋ ਖੱਪਰ। ਔਰ ਤੁਸੀਂ ਤਾਂ ਟੋਪੀ ਉੱਤੇ ਪਾਉਂਦੇ ਹੈ ਨਾ, ਆਪਣੇ ਇਹਨਾਂ ਦਾ ਭੇਖ ਸੀ ਬਾਹਰ ਲਾ ਰਹੀ ਆ ਟੋਪੀ ਵਾਲੇ ਸੰਜੋਗੀ ਫਲਾਂ, ਉਹ ਕਹਿੰਦਾ ਮੇਰੀ ਆਤਮਾ ਹੀ ਟੋਪੀ ਹੈ ਅੰਦਰ। ਪੰਚਭੂ ਕਹਿੰਦੇ ਆ ਆਤਮਾ ਨੂੰ, ਮੈਨੂੰ ਕਹਿੰਦੇ ਮੇਰੀ ਆਤਮਾ ਹੀ ਅੰਦਰ ਟੋਪੀ ਹੈ, ਮੈਨੂੰ ਬਾਹਰ ਆ ਭੇਖ ਕਰਨ ਦੀ ਲੋੜ ਨਹੀਂ ਟੋਪੀਆਂ ਛੋਪੀਆਂ ਦੀ। ਉਹਦੋ ਖੱਪਰ ਪੰਚਭੂ ਟੋਪੀ, ਕਾਇਆ ਕੜਾਸਣ, ਕਹਿੰਦੇ ਤੁਹਾਡੀ ਤਾਂ ਕਾਇਆ ਬਸ ਨਹੀਂ ਹੈ ਮਨ, ਔਰ ਤੁਸੀਂ ਲਗੋਟੀ ਬੰਨ ਕੇ ਫਿਰ ਧੂਣੀਆਂ ਤਾ ਕੇ ਕਾਇਆ ਨੂੰ ਕੱਸਦੇ ਹੋ, ਔਰ ਅੰਦਰੋਂ ਮਨ ਫਿਰ ਵੀ ਭੱਜ ਜਾਂਦਾ ਕਾਮਲ, ਕਿਉਂਕਿ ਇਹਨਾਂ ਜੋਗੀਆਂ ਨੇ ਲਿਖੀ ਆ ਬਾਦ ਨਦਰ ਨਾਰੀ ਹੋ ਜਾਂਦੇ ਹੋ ਜਦੋਂ ਤੁਸੀਂ ਖੈਰ ਮੰਗਣ ਜਾਂਦੇ ਹੋ। ਹੈਂ ਵੀ ਤੁਸੀਂ ਜਦੋਂ ਖੈਰ ਮੰਗਦੇ ਹੋ ਆਪਣੀਆਂ ਰਾਣੀਆਂ ਵੀ ਛੱਡੀਆਂ ਸਭ ਕੁਝ, ਤੁਸੀਂ ਬਾਅਦ ਨਦਰ ਨਾਰੀ ਹੋ ਜਾਂਦੇ ਹੋ। ਕਹਿੰਦੇ ਉਸ ਕੱਸਣ ਕਾਇਆ, ਕਹਿੰਦਾ ਮੇਰੀ ਕਾਇਆ ਮੈਂ ਮਨ ਦੀ ਜਗੋਟੀ ਪਾਈ, ਕੀ ਮਜ਼ਾਲ ਆ ਮੇਰਾ ਮਨ ਕਿਸੇ ਵੇਲੇ ਫਿਰ ਨਾ ਮੇਰੀ ਉਹ ਮੈਂ ਉਹਦੇ ਨਾਲ ਕਾਇਆ ਕੱਸਦਾ, ਤੁਸੀਂ ਧੂਣੀਆਂ ਤਾ ਕੇ ਮਾਰ ਸਾਰਾ ਤੋ ਉਹਦੋ ਖੱਪਰ ਪੰਚ ਪੂ ਟੋਪੀ ਕਾਇਆ ਕੜਾਸਨ ਕੱਸ ਕੇ ਰੱਖਦਾ ਮੈਂ, ਕਾਇਆ ਕੜਾਸਨ ਮਨ ਜਾ ਗੋਟੀ, ਮਨ ਮੇਰੀ ਲਗੋਟੀ ਹੈ, ਜੇ ਕਸ਼ਹਿਰਾ ਵੀ ਪਾ ਲਿਆ ਜੇ ਮਨ ਹੀ ਬਾਚੀ ਨਹੀਂ ਤਾਂ ਕਾਹਦਾ ਕਸ਼ਹਿਰਾ ਪਾਇਆ। ਇਸੇ ਕਰਕੇ ਬਾਬੇ ਜਿਹੜੇ ਪੁਰਾਤਨ ਸਿੰਘਾਂ ਦਾ ਇਤਿਹਾਸ ਆ ਉਹ ਦੱਸਦੇ ਵੀ ਸੱਤ ਦਾ ਮਤਲਬ ਇਹ ਜਤੀ ਸਤੀ ਹੋਣਾ ਜਾਂ ਜਤ ਸੱਤ ਪਹਿਲਾਂ ਹੁੰਦੇ ਸੀ ਤਾਂ ਉਹਦੇ ਹੱਥ 'ਚ ਹਥਿਆਰ ਫੜਾਉਂਦੇ ਸੀ ਪੁਰਾਤਨ ਸਿੰਘ। ਇਸ ਕਰਕੇ ਜਿਹੜਾ ਮਨ ਨੂੰ ਕਾਬੂ ਰੱਖਣਾ ਹੈ ਉਹ ਹੈ ਮੇਰੀ ਲਗੋਟੀ। ਤੋ ਹੁਣ ਦੇਖਿਓ ਖਿਆਲ ਕਿੰਨਾ ਅੰਦਰਲੀਆਂ ਚੀਜ਼ਾਂ ਦੱਸ ਰਹੇ, ਉਹਦੋ ਖੱਪਰ ਪੰਜ ਫੁੱਟ ਟੋਪੀ, ਮੈਂ ਕੋਈ ਬਾਹਰਲੀਆਂ ਨਿਸ਼ਾਨੀਆਂ ਨਹੀਂ ਰੱਖਦਾ, ਉਹਦੋ ਖੱਪਰ ਪੰਜ ਫੁੱਟ ਟੋਪੀ ਕਾਇਆ ਕੜਾਸਨ ਮਨ ਜਾ ਗੋਟੀ, ਸੱਤ ਸੰਤੋਖ ਦਾ ਮੇਰਾ ਜੀਵਨ ਹੈ, ਸੱਤ ਸੰਤੋਖ ਸੰਜਮ ਹੈ ਮੇਰਾ, ਮੈਂ ਸੰਜਮ ਕਾਹਦਾ ਕਰਦਾ, ਸੱਤ ਸੰਤੋਖ ਸੰਜਮ ਹੈ ਨਾਲੇ ਔਰ ਮੈਂ ਨਾਨਕ ਗੁਰਮੁਖੀ ਹੈ। ਇਹ ਲਫਜ਼ ਹੈ ਵੀ ਮੈਂ ਇਸ ਚੈਨਲ 'ਚ ਪੈ ਕੇ ਮੈਂ ਕੋਈ ਬੁਰੇ ਖਿਆਲ ਨਹੀਂ ਅੰਦਰ ਆਉਣ ਦਿੰਦਾ, ਕੋਈ ਸਾਰ ਨਹੀਂ, ਇਹ ਗੁਰਮੁਖ ਸਿਸਟਮ ਹੈ, ਇੱਕ ਗੁਰਮੁਖ ਬੰਦਾ ਨਹੀਂ ਹੈ, ਬਹੁਤ ਥਾਂ ਘਟਨਾਉਣ ਆਇਆ ਹੈ, ਅਸੀਂ ਕਹਿ ਦਿੰਦੇ ਹਾਂ ਜੀ ਗੁਰਮੁਖ ਪਿਆਰੇ ਆਏ ਮਿਲੋ, ਗੁਰਮੁਖ ਉੱਥੇ ਨਹੀਂ ਹੈ, ਕੱਖੇ ਨੂੰ ਸਿਹਾਰੀ ਹੈ ਗੁਰਮੁਖ ਹੈ, ਉਹ ਪਿਆਰਾ ਜਦੋਂ ਮਿਲੇਗਾ ਹੀ ਉਦੋਂ ਜਾਂ ਤੂੰ ਐਬ ਛੱਡੇਗਾ ਸਾਰੇ ਔਗੁਣ ਛੱਡੇਗਾ। ਇਸ ਕਰਕੇ ਗੁਰਮੁਖੇ ਪਿਆਰੇ ਨੂੰ ਜੇ ਮਿਲਣਾ ਤਾਂ ਇਸ ਸਿਸਟਮ 'ਚ ਆ, ਸਾਰੇ ਔਗੁਣ ਛੱਡ ਔਰ ਗੁਣਾਂ ਨੂੰ ਗ੍ਰਹਿਣ ਕਰ ਔਰ ਤਾਂ ਉਹਨੇ ਮਿਲਣਾ, ਗੁਰਮੁਖੀ ਸਿਸਟਮ ਹੈ, ਚੈਨਲ ਹੈ। ਇਸ ਕਰਕੇ ਬਾ ਜੋਗੀਆਂ ਨੂੰ ਸਮਝਾ ਰਿਹਾ ਵੀ ਉਹਦੋ ਖੱਪਰ ਪੰਚ ਪੂ ਟੋਪੀ ਕਾਇਆ ਕੜਾਸਨ ਮਨ ਜਾ ਗੋਟੀ ਸੱਤ ਸੰਤੋਖ ਸੰਜਮ ਹੈ ਨਾਲੇ ਨਾਨਕ ਗੁਰਮੁਖੇ ਨਾਮ ਸੰਭਾਲੇ। ਉਹ ਸੰਭਾਲਣ ਦੀ ਅਵਸਥਾ ਇੱਥੇ ਦਿੱਤੀ ਹੈ ਵੀ ਨਿਤ ਨਿਤ ਜੀੜੇ ਸੰਭਾਲੀਆਂ ਨੇ, ਐਡੀ ਉੱਚੀ ਅੰਦਰਲੀ ਹਾਲਤ ਕਰ ਫਿਰ ਤੂੰ ਦੇਖੇਗਾ, ਉਹ ਜਿਹੜਾ ਦੇਣ ਵਾਲਾ ਹੈ ਅਕਾਲ ਪੁਰ ਉਹਨੂੰ ਤੂੰ ਦੇਖੇਗਾ ਅੱਖਾਂ ਦੇ ਨਾਲ, ਦੇਖੇਗਾ ਦੇਵਨਹਾਰ ਤੇਰੇ ਦਾਨੇ, ਤੇਰੇ 'ਤੇ ਇੰਨਾ ਮੈਂ ਤੈਨੂੰ ਕੀਮਤ ਹੀ ਨਹੀਂ ਪਾ ਸਕਦਾ, ਤੂੰ ਇੰਨਾ ਦਾਨੀ ਹੈ, ਤੇਰੇ ਦਾਨਾ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰ। ਔਰ ਪ੍ਰਤੱਖ ਜਿੱਦਾਂ ਅਕਾਲ ਪੁਰਖ ਨੂੰ ਦੇਖ ਕੇ ਉਹਦਾ ਲਿਖ ਰਹੇ ਨੇ ਵੀ ਉਹਦਾ ਤਾਂ ਸਮਾਰ ਹੀ ਕੋਈ ਨਹੀਂ ਹੈ। ਅਗਲਾ ਅੰਕ ਆਇਆ, ਕਹਿੰਦਾ ਸੰਭ ਤੇ ਸਾਹਾ ਲਿਖਿਆ, ਤੂੰ ਦੇਖਣਾ ਨਹੀਂ ਚਾਹੁੰਦਾ ਪਰ ਇੱਕ ਸਾਹੇ ਦਾ ਦਿਨ ਹੁੰਦਾ ਜਿੱਦਣ ਕਿ ਮੁੰਡੇ ਕੁੜੀ ਦਾ ਵਿਆਹ ਹੁੰਦਾ, ਉੱਥੋਂ ਪਹਿਲਾਂ ਉਹ ਸਾਹੇ ਬੱਧੇ ਜਾਂਦੇ ਹੈ, ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਕਰਨ, ਯਾਰ ਤੂੰ ਸਾਹੇ ਬੱਧਾ ਕਿਉਂਕਿ ਦੋਨਾਂ ਨਾਲ ਮਿਲਾਪ ਹੋਣਾ, ਕੁੜੀ ਦੀ ਵੀ ਕੇਅਰ ਕਰਦੇ ਮੁੰਡੇ ਦੀ ਵੀ ਕੇਅਰ ਕਰਦੇ ਵੀ ਤੁਸੀਂ ਸਾਹੇ ਬੱਧੇ ਹੋ ਕੋਈ ਕੰਮ ਨਾ ਕਰੋ। ਇੱਦਾਂ ਹੀ ਮਹਾਰਾਜ ਕਹਿੰਦਾ ਵੀ ਮੇਰਾ ਵੀ ਸਾਹਾ ਲਿਖਿਆ ਉਹ ਦਿਨ ਆਉਣਾ ਮੇਰੇ 'ਤੇ ਦੇਖੇਗਾ ਦੇਵਨਹਾਰ। ਅੱਗੇ ਕਹਿੰਦਾ ਸੰਬਤ ਜਦੋਂ ਤੇਰੇ ਸਾਰੇ ਰੱਬ ਨਾਲ ਵਿਆਹ ਹੋਣਾ, ਕਿਉਂਕਿ ਹਰ ਭਗਤ ਦਾ ਹਰ ਮਹੱਲੇ ਦਾ ਉਹਨਾਂ ਦੀ ਸ਼ਬਦ ਹੈ, ਉਹਨਾਂ ਦਾ ਵਿਆਹ ਰੱਬ ਨਾਲ ਹੁੰਦਾ ਅੰਦਰ, ਉਹ ਅਸੀਂ ਫਿਰ ਦੱਸਾਂਗੇ। ਲੇਕਿਨ ਸੰਬਤੇ ਸਾਹਾ ਇਹ ਬੜਾ ਖੁਸ਼ੀ ਦਾ ਰਾਗ ਹੈ ਸਾਰਾ, ਸੰਬਤੇ ਸਾਹਾ ਲਿਖਿਆ ਪਹਿਲਾਂ ਹੀ ਹੈ, ਪ੍ਰੀ ਅਰੇਂਜ ਦਾ ਸਭ ਚੀਜ਼ ਤੈਨੂੰ ਹੋਣਗੇ ਦਰਸ਼ਨ, ਪਰ ਸੰਭਤੇ ਸਾਹਾ ਲਿਖਿਆ ਫਿਰ ਤੇਰੇ 'ਚ ਸਾਰੀਆਂ ਸਖੀਆਂ ਅਭਿਆਸੀ ਗੁਰਸਿੱਖ ਆਲੇ ਦੁਆਲੇ ਤੇਰੇ ਬੈਠਣਗੇ, ਤੇਰੇ ਤੇਲ ਕੀ ਪਾਉਣਗੇ ਵੀ ਤੇਰੇ ਇੰਨਾ ਖੁਸ਼ੀ ਦਾ ਮੌਕਾ ਹੋਊਗਾ ਅਤੇ ਮਿਲ ਕਰ ਪਾਵੋ ਤੇਲ। ਇੱਕ ਤੇਲ ਚੜ੍ਹਾਉਣ ਦੀ ਰਸਮ ਹੈ, ਕੁੜੀ ਨੂੰ ਚੜ੍ਹਾਉਂਦੇ ਮਾਰ ਸਾਹਿਬ ਤੈ ਉੱਦਣ ਸਾਰਾ, ਉੱਧਰ ਲਾੜੇ ਨੂੰ ਵੀ ਨੜਾਉਂਦੇ ਹੈ, ਸਭ ਕੁਛ ਕਰਦੇ ਬੜੇ ਖੁਸ਼ੀ ਦਾ। ਔਰ ਸਾਡੇ ਚੱਲਿਆ ਜੀ ਫਲਾਣੇ ਦਾ ਕੀਰਤਨ ਸੋਹਲਾ ਪੜਿਆ ਗਿਆ ਜਾਂ ਕੀਰਤਨ ਸੋਹਲਾ ਨਹੀਂ ਸੋਹਲਾ ਹੈ ਔਰ ਖੁਸ਼ੀ ਦੀ ਚੀਜ਼ ਹੈ। ਸੰਭ ਤੇ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਹੇ ਸਖੀਓ ਬੈਠੋ ਔਰ ਮਿਲੇ ਕਰ ਪਾਵੋ ਤੇਲ, ਦੇਹ ਸੱਜਣਾ ਸੀਸਣੀਆਂ, ਫਿਰ ਉਹ ਸੁਹਾਗ ਗਾਉਂਦੇ ਗੀਤ ਗਾਉਂਦੇ ਸਾਰੇ ਸੱਜਣੀਆਂ, ਮੇਰਾ ਵੀ ਉਸ ਰੱਬ ਨਾਲ ਦਰਸ਼ਨ ਹੋ, ਸਾਰੇ ਆਲੇ ਦੁਆਲੇ ਭਾਈ ਗਾਵੋ ਸੋਹਲਾ ਗਾਵੋ, ਗਾ ਤੁਮ ਗਾਵੋ ਮੇਰੇ ਨਿਰਭਉ ਗਾ, ਤੋ ਦੇਹ ਸੱਜਣਾ ਸੀਸਣੀਆਂ ਵੀ ਮੇਰੇ ਵੀ ਕਿਤੇ ਮੈਂ ਉਹਨੂੰ ਦੇਖ ਲਾਂ ਅਤੇ ਮੇਰਾ ਵੀ ਮੇਲ ਹੋ ਜਾਵੇ। ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਕਰੇ ਇਹੋ ਪਾ ਚਾ ਪਹੁੰਚਾ ਨਹੀਂ ਹੈ ਵੀ ਹਰ ਇੱਕ ਨੂੰ ਮੌਤ ਦੇ ਸੱਦੇ ਆ ਰਹੇ ਹੈ, ਇਹ ਬੜਾ ਜ਼ਰੂਰੀ ਲਫਜ਼ ਹੈ, ਇਹਨਾਂ ਨਾਲ ਸੱਦੜੇ ਨਿਤ ਪਵਨ ਵੀ ਕੋਈ ਨਾ ਕੋਈ ਸੱਦਾ ਆ ਹੀ ਜਾਂਦਾ, ਦੁਨੀਆ ਮਰੀ ਜਾਂਦੀ, ਸੱਦੜਾ ਉਹਦਾ ਆ ਗਿਆ ਸੱਦੜਾ, ਨਹੀਂ ਇਹ ਸੱਦੜਾ ਹੈ ਤੇਰਾ, ਸੱਦੜਾ ਸੁਣੀਜੇ ਭਾਈ ਜੇ ਕੋ ਬਹਿ ਅਲਾਏ, ਤੇਰਾ ਸੱਦੜਾ ਸੱਦੜਾ ਹੈ, ਤੈਨੂੰ ਪਰਮੇਸ਼ਰ ਆਪ ਅੰਦਰ ਆਵਾਜ਼ ਲੈ ਕੇ ਤੈਨੂੰ ਮਿਲਾਏਗਾ, ਆਪ ਹੀ ਆ ਮਿਲਣਾ, ਸੱਦੜਾ ਉਹਦਾ ਆਏਗਾ, ਆਪ ਆਏਗਾ, ਉਹ ਹੈ ਵੀ ਤੇਰਾ ਪਹਿਲਾਂ ਇੱਕ ਨਾਮ ਸੁਣਨਾ ਸ਼ੁਰੂ ਹੋਏਗਾ ਕੰਨਾਂ 'ਚ, ਸੁਣੇ ਦੀ ਅਵਸਥਾ ਉਹ ਤੇਰਾ ਸਮਝ ਲਓ, ਪਹਿਲਾ ਸੱਦੜਾ ਆਇਆ, ਤੇਰਾ ਸੱਦੜਾ ਸੁਣੀਜੇ ਭਾਈ, ਤੇਰਾ ਉਹ ਨਾਮ ਸੁਣ ਲੱਪੂਗਾ ਕਿ ਇਹਨਾਂ ਨੂੰ ਜੇ ਕੋਈ ਆਪਣਾ ਮਨ ਬਿਠਾਲ ਕੇ ਅਤੇ ਜਪ ਕਰੇ, ਤੇਰਾ ਸੱਦੜਾ ਸੁਣੀਜੇ ਭਾਈ ਜੇ ਕੋਈ ਬਹਿ ਅਲਾਏ, ਇੱਦਾਂ ਹੀ ਜਿਹੜਾ ਸੱਦੜਾ ਹੈ ਇਹ ਨੇਤੀ ਉਹਨਾਂ ਨੂੰ ਪੈਣਗੇ, ਨੇਤੀ ਨਾਮ ਸੁਣੂਗਾ, ਨੇਤੀ ਗਾਂ ਤੂੰ ਸਪਿਰਚੁਅਲ ਹਾਲਤ ਬਦਲਦੀ ਜਾਊ ਔਰ ਤਾਂ ਚੜੂ, ਇਸ ਕਰਕੇ ਕਹਿੰਦੇ ਦੇਹ ਸੱਜਣ ਅਸੀਸੜੀਆਂ ਜੋ ਹੋਏ ਸਾਹਿਬ ਸੁਮੇਲ, ਕਹਿੰਦਾ ਸਾਰੇ ਸੁਹਾਗਾਂ ਸਾਰਿਆਂ ਜਿਹੜੇ ਵਿਆਸੀ ਸਾਰਿਆਂ ਦੇ ਘਰ ਘਰ 'ਚ ਸੱਦੜੇ ਸਾਵੀ ਮਿਲਦੇ ਆ, ਸਾਵੀ ਅੰਦਰ ਮਿਲੇ ਹੋਏ ਆ ਉਸ ਰੱਬ ਦੇ ਨਾਲ, ਦੇ ਘਰੇ ਘਰੇ ਇਹੋ ਪਾਹੋ ਪਾਓ, ਕਹਿੰਦੇ ਆ ਵੀ ਜਿਹੜਾ ਕੱਪੜਾ ਸਾਫ਼ ਨਾ ਹੁੰਦਾ ਹੋਵੇ ਉਹਨੂੰ ਕਹਿੰਦੀ ਯਾਰ ਪਾਹ ਚਾੜੋ ਜ਼ਰਾ ਇਹਦੀ, ਜਿੱਦਾਂ ਭੱਠੀ 'ਚ ਦੱਬ ਕੇ ਉਹਦੇ ਮਸਾਲਾ ਪਾ ਕੇ ਉਹ ਸਾਰੇ ਦਾਗ ਲੱਥ ਜਾਂਦੇ, ਇੱਦਾਂ ਕਹਿੰਦੀ ਜਦੋਂ ਪਾਹ ਮੇਰਾ ਮਨ ਸਾਫ਼ ਹੋ ਗਿਆ ਨਾ ਅਤੇ ਕੋਈ ਦਾਗ ਨਹੀਂ ਰਿਹਾ, ਫਿਰ ਮੈਂ ਚਾਅ 'ਚ ਆ ਗਿਆ ਵੀ ਹੁਣ ਮੈਂ ਮਿਲ ਸਕਦਾ ਉਹਨੂੰ, ਪਹੁੰਚਾ ਨਹੀਂ ਹੈ ਵੀ ਉਹ ਆ ਗਿਆ ਜਮਦੂਤ ਪਹੁੰਚੇ ਲੈ ਕੇ ਡਿਮਾਂਡ ਕਰ ਰਹੇ ਸਾਰਾ ਵੀ ਉਹ ਸੱਦੜਾ ਮੌਤ ਦਾ ਆ ਗਿਆ, ਨਹੀਂ ਨਹੀਂ ਸੱਦੜਾ ਸੋਲੇ ਖੁਸ਼ੀ ਦਾ ਸ਼ਬਦ ਹੈ, ਕੋਈ ਐਸੀਆਂ ਚੀਜ਼ਾਂ ਨਹੀਂ ਹੈ, ਅਤੇ ਘਰੇ ਘਰੇ ਹਰ ਜਸ਼ਨ ਦੇ ਵਿੱਚ ਮੇਰੇ ਲਾਗੇ ਸਾਰੇ ਸਖੀਆਂ ਦੇ ਹੋ ਰਿਹਾ, ਘਰੇ ਘਰੇ ਇਹੋ ਪਾਹੋ ਪਾਹੋ ਦੇ ਹਾਹੇ ਨੂੰ ਔਂਕੜ ਹੈ, ਇਹਨਾਂ ਨਾਲ ਪਹੁੰਚਾ ਇਕੱਠਾ ਬਣਾ ਤਾ, ਜਿੱਦਾਂ ਸਲਵਾਰ ਦਾ ਪਹੁੰਚਾ ਹੁੰਦਾ, ਪਹੁੰਚਾ ਦਾ ਪਾਹੋ ਅਲੈਦਾ ਚੀਜ਼ ਹੈ, ਜਾ ਕੇ ਆਸਾ ਦੀ ਵਾਰ 'ਚ ਵੀ ਪੜੋ ਸ਼ਬਦ ਹੈ, ਪਾਹੋ ਅਲੈਦਾ ਹੈ, ਖੁੰਬ ਚੜਾਈਏ ਸਾਰਾ ਪਾਹੋ ਹੈ, ਪਹਿਲਾਂ ਜਿਹੜਾ ਪਾਪਾ ਬੱਜਰ ਤੋਂ ਪਾਪਾਂ ਤੋਂ ਪਾਹ ਆਪਣਾ ਮਨ ਮੈਲਾ ਹੁੰਦਾ ਉਹਨੂੰ ਪਹਿਲਾਂ ਪਾਹੋ ਮਿਲਦੀ ਆ, ਫਿਰ ਸਾਫ਼ ਸੁਥਰਾ ਹੋ ਜਾਂਦਾ, ਉਹਦੇ ਮਿਲਣ ਦੇ ਲਾਇਕ ਹੋ ਜਾਂਦਾ ਪਾਹੋ, ਫਿਰ ਚਾਅ ਚਾਅ 'ਚ ਬਾਬਾ ਨਾਨਕ ਕਹਿੰਦੇ ਨਾ ਵਾਹੋ ਇਹ ਮੈਂ ਆਖਣੇ ਲਹੇ ਨਾ ਚਾਓ, ਮੈਨੂੰ ਕੁਛ ਕਰ ਦੇ ਮੈਨੂੰ ਮੇਰਾ ਨਾਮ ਆਖੇਗਾ ਅਤੇ ਤਾਂ ਹੀ ਇਸ ਅਵਸਥਾ ਤੱਕ ਪਹੁੰਚੇਗਾ, ਆਖਣੇ ਲਹੇ ਨਾ ਚਾਓ, ਇਸ ਕਰਕੇ ਜਿਹੜਾ ਉਹ ਪਾਹੋ ਚਾਹ ਹੈ ਪਾਹੋ ਅਲਹਿਦਾ ਹੈ ਚਾਹ ਅਲਹਿਦਾ ਹੈ, ਇਸ ਕਰਕੇ ਚਾਹ ਚਾਹ 'ਚ ਨਾਮ ਜਪਿਆ ਉਸ ਵੇਲੇ, ਘਰੇ ਘਰੇ ਇਹੋ ਪਾਹੋ ਸਾਰੇ ਨਾਮ ਜਪ ਰਹੇ ਚਾਹ ਚਾਹ 'ਚ, ਔਰ ਉਹਨਾਂ ਨੂੰ ਪਾਹ ਖੋ ਕੇ ਉਹਨਾਂ ਦੇ ਮਨ ਨਿਰਮਲ ਹੋ ਗਏ, ਘਰੇ ਘਰੇ ਇਹੋ ਪਾਹੋ ਚਾਹ ਸੱਦੜੇ ਨਿੱਤ ਪਵਨੇ, ਸਾਰਿਆਂ ਨੂੰ ਸੱਦੜੇ ਪੈ ਰਹੇ ਨੇ, ਆਪ ਵੀ ਮਿਲੋ, ਦੇਖੋ ਸ਼ਬਦ ਦੇਣ ਲੱਗੇ ਪਰ ਬਾਬੇ ਨਾਨਕ ਦਾ, ਪਿੱਛਲ ਰਾਤੀ ਸੱਦੜਾ, ਪਰ ਬਾਬੇ ਨਾਨਕ ਦੀ ਗਰੀਬੀ ਦੇਖੀ ਹੋਈ ਇਹਦੇ 'ਚ, ਅਸੀਂ ਕਿਉਂ ਇਹ ਚੀਜ਼ਾਂ ਖੋਜ ਖੋਜ ਕੱਢ ਰਹੇ ਹਾਂ, ਇਸੇ ਕਰਕੇ ਵੀ ਸਾਨੂੰ ਸ਼ੌਕ ਪੈ ਜਾਵੇ ਵੀ ਅਸੀਂ ਧਿਆਨ ਨਾ ਪੜੀਏ ਕੀ ਪੜ੍ਹ ਰਹੇ ਹਾਂ, ਪਿੱਛਲ ਰਾਤੀ ਸੱਦੜਾ ਨਾਮ ਖਸਮ ਘਾਲੇ ਖੇਮੇ ਸ਼ਤਰ ਸਰਾਏ 'ਚ ਦਿਸਨੇ ਰੱਥ ਪੀੜੇ, ਜਿੰਨੀ ਤੇਰਾ ਨਾਮ 'ਤੇ ਆਇਆ ਤੈਨੂੰ ਕੋ ਸੱਦ ਮਿਲੇ, ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦੀ ਆ, ਵੀ ਜਿਹੜਾ ਪਿੱਛੇ ਉੱਠ ਕੇ ਰਾਤ ਦਾ ਝੁੱਟ ਲਾਉਂਦਾ ਬੰਦਾ ਉਹਦੇ 'ਤੇ ਮਿਹਰ ਹੁੰਦੀ, ਪਿੱਛਲ ਰਾਤੀ ਸੱਦੜਾ ਨਾਮ ਖਸਮ ਘਾਲੇ ਜਿਹੜੇ, ਪਰ ਬਾਬਾ ਨਾਨਕ ਰਾਹੂ ਦੀ ਤੁਕਲ ਨੂੰ ਕਹਿੰਦੇ ਮੈਂ ਨਹੀਂ ਨਾਮ ਪਾਇਆ, ਮੈਂ ਤਾਂ ਕੋਈ